દોયરા એમ પ્રસંગ રેસ ટાંગ કો પ્રિતિએ કિયો નિસંગ રંગ રંગ કી કથા અબ ગુર કી સુન હિત સંગ
વાહેગુરુ જી કા ખાલસા
વાહેગુરુ જી કી ફતહ
ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੂੰ ਰਜਾਈ ਕਰਨ ਕਾਰਨ ਕਿਰਪਾ ਨਿਧਾਨ ਪਤਤ ਪਾਵਨ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਦਸੋਂ ਪਾਤਸ਼ਾਹਾਂ ਦੇ ਆਤਮਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਰਮ ਪਵਿੱਤਰ ਪਾਵਨ ਚਰਨਾ ਕਮਲਾਂ ਅੰਦਰ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਨਿਤਾ ਪ੍ਰਤੀ ਗੁਰੂ ਚਰਣਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਬਾਬੇ ਪ੍ਰਿਥੀ ਚੰਦ ਨੇ ਸਤਿਗੁਰਾਂ ਦੇ ਨਾਲ ਅੱਤ ਦਾ ਵੈਰ ਕਮਾਇਆ ਹੈ ਸੁਨੀ ਖਾਂ ਦੇ ਨਾਲ ਮਿੱਤਰਤਾ ਕਰਕੇ ਬਾਦਸ਼ਾਹ ਜਹਾਂਗੀਰ ਤੱਕ ਪਹੁੰਚ ਕੀਤੀ ਪਰ ਬਾਦਸ਼ਾਹ ਜਹਾਂਗੀਰ ਨੇ ਪ੍ਰਿਥੀ ਚੰਦ ਦੀ ਬੇਨਤੀ ਵੱਲ ਕੋਈ ਖਾਸ ਤਵੱਜੋ ਨਹੀਂ ਦਿੱਤੀ ਧਿਆਨ ਨਹੀਂ ਦਿੱਤਾ ਔਰ ਸੁਲੀ ਖਾਂ ਤੇ ਹੋਰ ਕੁਝ ਪ੍ਰਿਥੀ ਚੰਦ ਦੇ ਹਮਾਇਤੀਆਂ ਦੇ ਕਹਿਣ ਤੇ ਮਾਲਵੇ ਦੇ ਇਲਾਕੇ ਵਿਚ ਇਕ ਨਗਰ ਬਾਬੇ ਪ੍ਰਿਥੀ ਚੰਦ ਨੂੰ ਪਟਾ ਲਿਖ ਕੇ ਦਿੱਤਾ ਇਸ ਨਗਰ ਦਾ ਨਾਮ ਸੀ ਕੋਠਾ ਬਾਅਦ ਵਿਚ ਇਸ ਨਗਰ ਦਾ ਨਾਂ ਕੋਠਾ ਸੋਢੀਆਂ ਦਾ ਪ੍ਰਸਿੱਧ ਹੋਇਆ ਹੈ ਬਾਬਾ ਪ੍ਰਿਥੀ ਚੰਦ ਜੀ ਆਪਣਾ ਪਰਿਵਾਰ ਲੈ ਕੇ ਇਸ ਨਗਰ ਵਿਚ ਆਣ ਵਸੇ ਨੇ ਇੱਥੇ ਇਨ੍ਹਾਂ ਨੇ ਆਪਣੀ ਰਿਹਾਇਸ਼ ਕਰ ਲਈ ਇੱਥੇ ਆਪਣਾ ਕੋਠਾ ਬਣਾ ਲਿਆ ਨਗਰ ਬਣਾ ਲਿਆ ਕੁਝ ਕੁ ਸਿੱਖੀ ਸੇਵਕੀ ਜਿਹੜੇ ਬਾਬਾ ਪ੍ਰਿਥੀ ਚੰਦ ਦੇ ਹਮਾਇਤੀ ਸੀ ਇੱਥੇ ਹੀ ਆ ਕੇ ਇਹਨੂੰ ਮਿਲਦੇ ਨੇ ਇਸ ਤਰ੍ਹਾਂ ਪ੍ਰਿਥੀ ਚੰਦ ਦਾ ਵੈਰ ਗੁਰੂ ਸਾਹਿਬ ਜੀ ਪ੍ਰਤੀ ਜਿਵੇਂ ਜਿਵੇਂ ਇਹਨੇ ਵਧੀਕੀਆਂ ਕੀਤੀਆਂ ਉਹ ਸਾਰੇ ਪ੍ਰਕਰਨ ਪ੍ਰਸੰਗ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੇ ਵਿਸਥਾਰ ਸਹਿਤ ਪਿੱਛੇ ਕਥਾ ਵਿਚ ਅੰਕਿਤ ਕੀਤੇ ਨੇ ਹੁਣ ਭਾਈ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਜੋ ਪਾਵਨ ਘਰ ਦੀ ਕਥਾ ਹੈ ਉਸ ਕਥਾ ਦਾ ਵਰਣਨ ਕਰਨ ਲੱਗੇ ਹਨ ਆਓ ਮਹਾਰਾਜ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖੇਵੈ ਚੰਦੋਆ ਉਗ ਬਣੋ ਤੈ ਆਥ ਬਣੋ ਚਹੋ ਚੱਕੀ ਕੀਨ ਲੋਆ ਜਿਨੇ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਆ ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਐਸੇ ਸਤਿਗੁਰੂ ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਰ ਧਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਣਾਂ ਦਾ ਧਿਆਨ ਆਪ ਸਰਬੱਤ ਮਾਈ ਭਾਈ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਜੀਵਨ ਔਰ ਰਸਨਾ ਦੇ ਕਲਿਆਣ ਨਵੇਂ ਤਾਖਣਾ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਦੋਏਰਾ ਯਤਨ ਥਾਨ ਬਿਦ ਅਨਕ ਕੇ ਹਰ ਪਚਿਉ ਦੁੱਖ ਪਾਏ।
ਬਾਬਾ ਪ੍ਰਿਥੀ ਚੰਦ ਜਿਹਨੇ ਅਨੇਕਾਂ ਪ੍ਰਕਾਰ ਦੇ ਯਤਨ ਕੀਤੇ, ਉਪਾਅ ਕੀਤੇ ਸਤਿਗੁਰਾਂ ਨਾਲ ਵੈਰ ਕਰਕੇ, ਦੁਸ਼ਮਣੀ ਕਰਕੇ, ਪਰ ਜਿੰਨੇ ਉਪਾਅ ਕੀਤੇ, ਜਿਤਨੇ ਯਤਨ ਕੀਤੇ, ਸਾਰੇ ਯਤਨ ਕਰਕੇ ਹਾਰ ਗਿਆ। ਹਾਰ ਕੇ ਪਚ ਗਿਆ। ਆਖਿਰਕਾਰ ਪ੍ਰਿਥੀ ਚੰਦ ਨੂੰ ਦੁੱਖਾਂ ਦਾ ਹੀ ਸਾਹਮਣਾ ਕਰਨਾ ਪਿਆ।
ਸ਼ਮਤਾ ਚੈ ਜਗਨਨਾਥ ਤੋਂ ਕਿਉਂ ਕਰ ਪਹੁੰਚੀ ਜਾਏ।
ਬਰਾਬਰੀ ਕਰਨਾ ਚਾਹੁੰਦਾ ਜਗਤ ਦੇ ਨਾਥ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ, ਉਹ ਕਿਵੇਂ ਕਰ ਸਕਦਾ ਭਲਾ? ਪ੍ਰਿਥੀ ਚੰਦ ਕਦੇ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਮਤਾ, ਸਤਿਗੁਰਾਂ ਦੀ ਬਰਾਬਰੀ ਉਹ ਪ੍ਰਿਥੀਆ ਨਹੀਂ ਕਰ ਸਕਦਾ। ਗੁਰੂ ਸਾਹਿਬ ਜੀ ਦੀ ਬਰਾਬਰੀ ਭਲਾ ਕਿਵੇਂ ਕਰ ਸਕਦਾ ਹੈ? ਜਿੰਨੇ ਯਤਨ ਕੀਤੇ, ਉਪਾਅ ਕੀਤੇ ਪ੍ਰਿਥੀਏ ਨੇ, ਸਾਰੇ ਉਪਾਅ ਦੇ ਨਿਰਾਰਥ ਚਲੇ ਗਏ। ਹਰ ਪਾਸੇ ਨੂੰ ਹਾਰ ਦਾ ਮੂੰਹ ਹੀ ਵੇਖਣਾ ਪਿਆ।
ਇਮ ਪ੍ਰਸੰਗ ਇਸ ਢੰਗ ਕੋ ਪ੍ਰਿਥੀਏ ਕੀਓ ਨਿਸੰਗ।
ਇਦਾਂ ਦੇ ਪ੍ਰਕਰਣ ਜੋ ਪਿੱਛੇ ਲਿਖੇ ਨੇ ਪ੍ਰਿਥੀਏ ਦੇ ਕ੍ਰੋਧ ਦੇ, ਕਿ ਪ੍ਰਿਥੀਏ ਨੇ ਗੁੱਸੇ ਵਿਚ ਆ ਕੇ ਜੋ ਜੋ ਵਧੀਕੀਆਂ ਕੀਤੀਆਂ ਨੇ, ਕ੍ਰੋਧ ਵਿਚ ਆ ਕੇ, ਰਿਸ ਵਿਚ ਆ ਕੇ ਨੇ ਜੋ ਜੋ ਕੁਕਰਮ ਕੀਤੇ ਨੇ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਉਹ ਸਾਰੇ ਪ੍ਰਸੰਗ ਪਿੱਛੇ ਭਲੀ ਪ੍ਰਕਾਰ ਨਾਲ ਕਹਿ ਦਿੱਤੇ ਨੇ, ਆਪ ਜੀ ਨੂੰ ਸੁਣਾ ਦਿੱਤੇ ਹਨ।
ਰੰਗ ਰੰਗ ਕੀ ਕਥਾ ਅਬ ਗੁਰ ਕੀ ਸੁਣੇ ਹਿਤ ਸੰਗ।
ਭਾਈ ਸਰੋਤਾ ਜਨੋ, ਹੁਣ ਗੁਰੂ ਦੀ ਰੰਗ ਰੰਗ ਦੀ ਕਥਾ, ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਕਥਾ, ਜਿਹਦੇ ਵਿਚ ਸਤਿਗੁਰਾਂ ਦੇ ਅਨੇਕ ਪ੍ਰਕਾਰ ਦੇ ਰੰਗ ਵਰਤਦੇ ਨੇ, ਐਸੀ ਸਤਿਗੁਰਾਂ ਦੇ ਰੰਗ ਰੰਗ ਦੀ ਕਥਾ ਆਪ ਜੀ ਹੁਣ ਹਿੱਤ ਨਾਲ, ਚਾਉ ਨਾਲ, ਪਿਆਰ ਨਾਲ, ਉਮਾਹ ਨਾਲ ਸੁਣਨਾ ਕਰੋ।
ਅਕਲ ਛੰਦ ਸ਼੍ਰੀ ਸਤਿਗੁਰ ਅਰਜਨ ਪਾਛੇ ਬੋ ਕਰੇ ਉਛਾ ਸੋ ਆਛੇ।
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਵਿਚ ਅਨੇਕ ਪ੍ਰਕਾਰ ਦੇ ਉਤਸ਼ਾਹ ਹੋ ਰਹੇ ਨੇ। ਪ੍ਰਿਥੀਆ ਕੁਕਰਮ ਕਰ ਰਿਹਾ, ਉਧਰ ਉਹਨੇ ਭੈੜੇ ਕਰਮ ਕੀਤੇ, ਬਾਦਸ਼ਾਹ ਜਹਾਂਗੀਰ ਤੱਕ ਮੇਲ ਕੀਤਾ ਹੈ, ਇਧਰ ਗੁਰੂ ਘਰ ਦੇ ਵਿਚ ਕਿਸੇ ਪ੍ਰਕਾਰ ਦਾ ਕੋਈ ਫਿਕਰ ਕੋਈ ਚਿੰਤਾ ਨਹੀਂ ਹੈ। ਸਤਿਗੁਰਾਂ ਦੇ ਘਰ ਵਿਚ ਅਨੇਕ ਪ੍ਰਕਾਰ ਦੇ ਮੰਗਲ ਹੋ ਰਹੇ ਨੇ, ਅਨੇਕ ਪ੍ਰਕਾਰ ਦੇ ਉਤਸ਼ਾਹ ਹੋ ਰਹੇ ਹਨ।
ਸੁਤ ਜਨਮ ਨਵੋ ਜਨ ਹੋਵਾ ਦੁਖ ਬਿਘਨ ਬ੍ਰਿੰਦ ਕੋ ਖੋਵਾ।
ਖਾਲਸਾ ਜੀ ਜਦੋਂ ਪ੍ਰਿਥੀਆ ਜ਼ਹਿਰ ਦੇਣ ਦੀ ਬਿਰਤੀ ਕਰ ਰਿਹਾ ਸੀ ਔਰ ਪ੍ਰਿਥੀਆ ਨਗਰ ਛੱਡ ਕੇ ਚਲਾ ਗਿਆ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਹੋਈ, ਉਸ ਵੇਲੇ ਦੇ ਉਤਸ਼ਾਹ ਦਾ ਜ਼ਿਕਰ ਹੋ ਰਿਹਾ, ਕਿਉਂਕਿ ਉਥੋਂ ਦੀ ਕਥਾ ਫਿਰ ਪ੍ਰਿਥੀਏ ਵੱਲ ਚੱਲ ਪਈ ਸੀ। ਗੁਰੂ ਘਰ ਦੀ ਜਿਹੜੀ ਕਥਾ ਸੀ ਉਥੇ ਭਾਈ ਸਾਹਿਬ ਜੀ ਨੇ ਰੋਕ ਦਿੱਤੀ ਸੀ, ਹੁਣ ਉਥੋਂ ਅੱਗੇ ਟੋਰ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਮਾਨੋ ਨਵਾਂ ਜਨਮ ਹੋਇਆ ਹੋਵੇ, ਮਾਨੋ ਪੁੱਤਰ ਦੇ ਨਵੇਂ ਜਨਮ ਦੀ ਪ੍ਰਾਪਤੀ ਹੋਈ ਹੋਵੇ, ਇੰਨੀ ਖੁਸ਼ੀ ਇੰਨਾ ਉਮਾਹ ਗੁਰੂ ਸਾਹਿਬ ਜੀ ਦੇ ਘਰ ਦੇ ਵਿਚ ਹੋ ਰਿਹਾ।
ਦੁੱਖ ਬਿਘਨ ਬ੍ਰਿੰਦ ਕੋ ਖੋਵਾ।
ਔਰ ਜਿੰਨੇ ਦੁੱਖ ਬਿਘਨ ਸਨ ਉਹ ਸਾਰੇ ਬਿਘਨ ਖੋਏ ਗਏ ਹਨ, ਨਸ਼ਟ ਹੋ ਗਏ ਹਨ।
ਉਹ ਦਾਨ ਦੀਨ ਕਰ ਪ੍ਰੇਮਾ ਅਬ ਲਾਕਤ ਪੁੱਤਰ ਕੀ ਛੇਮਾ।
ਕਹਿੰਦੇ ਬਹੁ ਪ੍ਰਕਾਰ ਦਾ ਦਾਨ ਮਾਤਾ ਗੰਗਾ ਜੀ ਕਰਦੇ, ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿਚ ਵੀ ਬੜੇ ਜਾਚਕ ਮੰਗਤੇ ਦਾਨ ਲੈਣ ਵਾਸਤੇ ਆਉਂਦੇ, ਸਤਿਗੁਰੂ ਜੀ ਬੜੇ ਪ੍ਰੇਮ ਨਾਲ ਉਹਨਾਂ ਦੀਆਂ ਝੋਲੀਆਂ ਦਾਨ ਨਾਲ ਭਰਦੇ ਨੇ ਔਰ ਆਪਣੇ ਪੁੱਤਰ ਦੀ ਛੇਮ ਕਲਿਆਣ ਚਾਹੁੰਦੇ ਨੇ, ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਦੀ ਖੁਸ਼ੀ ਚਾਹੁੰਦੇ ਹਨ।
ਮੁਖ ਮੰਡਲ ਸੁੰਦਰ ਚੰਦੋ ਇਕ ਹਰਕਤ ਆਨੰਦ ਕੰਦੋ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚਿਹਰਾ ਕਹਿੰਦੇ ਚੰਦਰਮਾ ਦੇ ਸਮਾਨ ਸੁੰਦਰ ਹੈ, ਚੰਦਰਮਾ ਜੈਸਾ ਸੁੰਦਰ ਸਤਿਗੁਰਾਂ ਦਾ ਸਰੂਪ ਜਿਸ ਨੂੰ ਵੇਖ ਵੇਖ ਕੇ ਹਿਰਦੇ ਵਿਚ ਆਨੰਦ ਪ੍ਰਾਪਤ ਹੁੰਦਾ ਹੈ, ਮਹਾਰਾਜ ਜੀ ਦਾ ਸਰੂਪ ਹੀ ਆਨੰਦ ਦਾ ਕੰਦ, ਆਨੰਦ ਦਾ ਮੂਲ ਹੈ।
ਬ੍ਰਿਗ ਦਲ ਬਿਲੰਦ ਅਰਬਿੰਦੋ ਦੁੱਤ ਕਲਕਾ ਰਦਨ ਮਨਿੰਦੋ।
ਸਤਿਗੁਰੂ ਜੀ ਦੀਆਂ ਅੱਖਾਂ ਦੀਆਂ ਪਲਕਾਂ ਕਮਲ ਦੀਆਂ ਪੰਖੜੀਆਂ ਦੇ ਸਮਾਨ ਬੜੀਆਂ ਸੁੰਦਰ ਕੋਮਲ ਹਨ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਚ ਜਿਹੜੀ ਦੰਦਾਂ ਦੀ ਲੜੀ ਹੈ ਉਹ ਮੋਤੀਆਂ ਦੇ ਸਮਾਨ ਚਿੱਟੇ ਰੰਗ ਦੇ ਬੜੇ ਸੁੰਦਰ ਲੱਗਦੇ ਹਨ।
ਹਰ ਖੰਤ ਦਾਸ ਪਿਕ ਬ੍ਰਿੰਦੋ ਕਰ ਪ੍ਰੇਮ ਤੁਰਕ ਅਰ ਹਿੰਦੂ।
ਜਿੰਨੇ ਦਾਸੀਆਂ ਦਾਸ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਵੇਖ ਕੇ ਸਾਰੇ ਆਨੰਦ ਵਿਚ ਆਉਂਦੇ, ਸਾਰਿਆਂ ਦੇ ਹਿਰਦਿਆਂ ਚ ਆਨੰਦ ਹੀ ਆਨੰਦ ਵਰਤਦਾ, ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ, ਜਿਹੜਾ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਨੂੰ ਵੇਖਦਾ ਉਹਦਾ ਮਨ ਮੋਹਿਤ ਹੋ ਜਾਂਦਾ ਹੈ, ਉਹਦਾ ਮਨ ਗੁਰੂ ਸਾਹਿਬ ਜੀ ਵੱਲ ਖਿੱਚਿਆ ਜਾਂਦਾ। ਐਸੇ ਹੀ ਸਤਿਗੁਰਾਂ ਦੀ ਮਨਮੋਹਣੀ ਮੂਰਤ ਹੈ।
ਬਿਨ ਰਹਿਣ ਨੈਣ ਕੇ ਆਗੇ ਰੱਖ ਜਨਨੀ ਆਨਣਾ ਤਿਆਗੇ।
ਮਾਤਾ ਗੰਗਾ ਜੀ ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੇ, ਵਿਸਾਹ ਨਹੀਂ ਕਰਦੇ, ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਕਰਦੇ, ਕਿਉਂਕਿ ਪਹਿਲਾਂ ਕਈ ਪ੍ਰਕਾਰ ਦੀਆਂ ਘਟਨਾਵਾਂ ਘਟ ਚੁੱਕੀਆਂ ਨੇ। ਇਸ ਕਰਕੇ ਮਾਤਾ ਗੰਗਾ ਜੀ ਚੁਕੰਨੇ ਰਹਿੰਦੇ, ਸਾਵਧਾਨ ਰਹਿੰਦੇ ਨੇ, ਔਰ ਹਰ ਵੇਲੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਜੀ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੇ ਨੇ, ਉਹਨਾਂ ਨੂੰ ਆਪਣੀਆਂ ਅੱਖਾਂ ਤੋਂ ਓਹਲੇ ਨੀ ਪਰੋਖੇ ਨੀ ਹੋਣ ਦਿੰਦੇ।
ਕਰ ਪਲੀ ਪਾਂਚ ਤਕੜਾਈ ਨਿਜ ਹੱਥ ਆਰ ਖਵਾਈ।
ਪਲੀ ਪ੍ਰਕਾਰ ਨਾਲ ਜਿਹੜਾ ਲੰਗਰ ਪ੍ਰਸ਼ਾਦਾ ਉਹ ਵੀ ਮਾਤਾ ਗੰਗਾ ਜੀ ਆਪ ਆਪਣੇ ਹੱਥੀ ਤਿਆਰ ਕਰਵਾ ਕੇ ਜਾਂ ਆਪਣੀ ਨਿਗਾਹ ਦੇ ਸਾਹਮਣੇ ਲੰਗਰ ਪ੍ਰਸ਼ਾਦਾ ਤਿਆਰ ਕਰਵਾ ਕੇ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਗੰਗਾ ਜੀ ਚੁਕਾਉਂਦੇ, ਕਿਉਂਕਿ ਪਹਿਲਾਂ ਖਿਡਾਵੇ ਨੇ ਜ਼ਹਿਰ ਬਣਾ ਕੇ ਖੋਣ ਦਾ ਯਤਨ ਕੀਤਾ ਸੀ। ਤੋ ਮਾਤਾ ਜੀ ਹੁਣ ਸਾਵਧਾਨੀ ਦੇ ਨਾਲ ਆਪਣੇ ਹੱਥੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਲੰਗਰ ਪ੍ਰਸ਼ਾਦਾ ਚੁਕਾਉਂਦੇ ਹਨ।
ਵਿਸ਼ਵਾਸ ਨ ਕਰਤੀ ਕੈਸੇ ਰਖ ਪਲਕ ਬਿਲੋਚਨ ਜੈਸੇ।
ਮਾਤਾ ਜੀ ਕਿਸੇ ਦਾ ਵਿਸ਼ਵਾਸ ਨਹੀਂ ਕਰਦੇ, ਕਿਸੇ ਦਾ ਵਿਸਾਰ ਨਹੀਂ ਕਰਦੇ, ਜਿੰਨੇ ਦਾਸੀਆਂ ਦਾਸ ਨੇ ਹਰ ਵੇਲੇ ਏਦਾਂ ਰੱਖਿਆ ਕਰਦੇ ਨੇ ਜਿਵੇਂ ਸਾਡੀ ਅੱਖ ਦੀ ਪਲਕ ਅੱਖ ਦੀ ਰੱਖਿਆ ਕਰਦੀ ਹੈ ਨਾ, ਅੱਖ ਦੇ ਉੱਪਰ ਜਿਹੜੀ ਪਲਕ ਹੈ ਸਾਡੀਆਂ ਅੱਖਾਂ ਦੀ ਰੱਖਿਆ ਕਰਦੀ ਹੈ, ਏਦਾਂ ਮਾਤਾ ਗੰਗਾ ਜੀ ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਕਰਦੇ ਨੇ।
ਰਹਿ ਰਾਤ ਵਿਖੇ ਰਖਵਾਈ ਨਰ ਜਾਗਤ ਖਰੋ ਨਿਆਰੇ।
ਇੱਥੋਂ ਤੱਕ ਕਿ ਰਾਤ ਦੇ ਸਮੇਂ ਵੀ ਮਾਤਾ ਗੰਗਾ ਜੀ ਰਖਵਾਲੀ ਕਰਦੇ, ਜਾਗਦੇ ਹੀ ਰਹਿੰਦੇ ਬਹੁਤਾ ਸਮਾਂ। ਕੁਝ ਦਾਸੀਆਂ ਦਾਸ ਸੇਵਾ ਤੇ ਚਾਕਰਾਂ ਨੂੰ ਲਾ ਦਿੰਦੇ ਜਿਹੜੇ ਪਹਿਰੇ ਤੇ ਖਲੋਤੇ ਰਹਿੰਦੇ ਹਨ।
ਉਰ ਤਰਾਸ ਧਾਰ ਕਰ ਗੰਗਾ ਸੁਤ ਪਾਲਤ ਦੀਰਘ ਅੰਗਾ।
ਔਰ ਇਸ ਪ੍ਰਕਾਰ ਨਾਲ ਮਾਤਾ ਗੰਗਾ ਜੀ ਬੜੇ ਪਿਆਰ ਨਾਲ, ਨਾਲੇ ਮਨ ਚ ਡਰ ਵੀ ਹੈ ਭੈ ਵੀ ਹੈ, ਕਿਉਂਕਿ ਦੋਖੀ ਦੁਸ਼ਮਣ ਬਹੁਤ ਨੇ, ਕਦੇ ਕਿਸੇ ਦਾ ਵਿਸ਼ਵਾਸ ਮਾਤਾ ਜੀ ਨਹੀਂ ਕਰਦੇ, ਮਨ ਚ ਤਰਾਸ ਹੈ ਡਰ ਹੈ। ਇਸ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਲਣਾ ਕਰ ਰਹੇ ਨੇ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਸਰੀਰ ਦੇ ਅੰਗ ਨੇ ਉਹ ਜਿਵੇਂ ਜਿਵੇਂ ਦਿਨ ਬਤੀਤ ਹੁੰਦੇ ਤਿਵੇਂ ਤਿਵੇਂ ਦੀਰਘ ਹੁੰਦੇ ਜਾ ਰਹੇ ਹਨ।
ਹਰ ਗੋਬਿੰਦ ਛੈਲ ਛਬੀਲਾ ਕਰ ਬਾਲਪਨੇ ਕੀ ਲੀਲਾ।
ਗੁਰੂ ਹਰਗੋਬਿੰਦ ਸਾਹਿਬ ਜੀ ਜੋ ਬਾਂਕੇ ਸੁੰਦਰ ਨੇ, ਛੈਲ ਛਬੀਲਾ ਦਾ ਮਤਲਬ ਜੋ ਬੜੇ ਬਾਂਕੇ ਸੁੰਦਰ ਹਨ, ਬੜੇ ਸੁੰਦਰ ਸਰੂਪ ਨੇ, ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬਾਲਪਨੇ ਦੀ ਲੀਲਾ ਕਰ ਰਹੇ ਨੇ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੜੀ ਸੁੰਦਰ ਬਾਲ ਲੀਲਾ ਵਿਹੜੇ ਵਿਚ ਘਰ ਦੇ ਅਜਰ ਵਿਚ ਕਰਦੇ ਨੇ।
ਪਦ ਪੰਕਜ ਅੰਗਨ ਦੋਰਾ ਗੈ ਬਾਲਕ ਲੇ ਹਰ ਕੋਰਾ।
ਸਤਿਗੁਰੂ ਜੀ ਆਪਣੇ ਚਰਨਾਂ ਦੇ ਬਲ ਨਾਲ ਦੌੜਦੇ ਵਿਹੜੇ ਦੇ ਵਿਚ ਹੋਰ ਕਈ ਬੱਚੇ ਬਾਲਕ ਸਤਿਗੁਰਾਂ ਨਾਲ ਖੇਡਣ ਆ ਜਾਂਦੇ, ਉਹਨਾਂ ਬੱਚਿਆਂ ਨੂੰ ਕੋਰਾਂ ਵਿਚ ਭਰ ਕੇ ਸਤਿਗੁਰੂ ਜੀ ਮਿਲਦੇ ਹਨ।
ਬਹੁ ਕਰੇ ਫੇਰ ਤਰ ਢਾਹੈ ਜੁਗ ਬਾਹੈ ਓਜ ਨਿਵਾਹੈ।
ਜਿਹੜੇ ਹੋਰ ਬੱਚੇ ਆਉਂਦੇ ਨੇ ਉਹਨਾਂ ਨਾਲ ਵੀ ਸਤਿਗੁਰੂ ਜੀ ਜੰਗੀ ਬਿਰਤੀ ਦੇ ਨਾਲ ਕੁਸ਼ਤੀ ਖੇਡਦੇ ਨੇ। ਛੇਵੇਂ ਪਾਤਸ਼ਾਹ ਜੀ ਦੀ ਬਚਪਨ ਦੀ ਐਸੀ ਲੀਲਾ ਹੈ ਕਿ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਨਾਲ ਜੱਫੇ ਪਾ ਕੇ ਸਤਿਗੁਰੂ ਕੁਸ਼ਤੀ ਖੇਡਦੇ, ਔਰ ਕੁਸ਼ਤੀ ਕਰਕੇ ਦਾ ਲਾ ਕੇ ਉਹਨਾਂ ਦੀ ਪਿੱਠ ਧਰਤੀ ਨਾਲ ਲਾ ਦਿੰਦੇ ਨੇ। ਇਸ ਤਰ੍ਹਾਂ ਦੀਆਂ ਖੇਡਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੇਡਦੇ ਹਨ।
ਖੇਲ ਖੇਲ ਰਸ ਰਾਤੇ ਕਰ ਚਰਨ ਕਮਲ ਜਨ ਰਾਤੇ।
ਆਪਣੇ ਦੋਹਾਂ ਬਾਹਾਂ ਦਾ ਬਲ ਭਰ ਕੇ ਸਤਿਗੁਰੂ ਜੀ ਸੂਰਮਿਆਂ ਨੂੰ, ਜਿਹੜੇ ਦੂਜੇ ਬੱਚੇ ਬਾਲਕਾਂ ਨੇ ਉਹਨਾਂ ਨੂੰ ਮਿਲਦੇ, ਔਰ ਏਦਾਂ ਬਹੁਤ ਸਾਰੀਆਂ ਖੇਡਾਂ ਦੇ ਵਿਚ ਸਤਿਗੁਰੂ ਜੀ ਖੇਡਾਂ ਦੇ ਰਸ ਵਿਚ ਰੱਤੇ ਰਹਿੰਦੇ ਨੇ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਦੇ ਰੰਗ ਵਿਚ ਸਤਿਗੁਰਾਂ ਦੇ ਪਿਆਰੇ ਜਨ ਰੱਤੇ ਰਹਿੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋ ਪਵਿੱਤਰ ਚਰਨ ਕਮਲ ਨੇ ਉਹਨਾਂ ਚਰਨਾਂ ਕਮਲਾਂ ਦੇ ਪ੍ਰੇਮ ਦੇ ਰੰਗ ਦੇ ਵਿਚ ਗੁਰੂ ਕੇ ਸਿੱਖ, ਗੁਰੂ ਕੇ ਪਿਆਰੇ ਦਾਸ ਉਹ ਰੱਤੇ ਰਹਿੰਦੇ ਹਨ।
ਖੇਲਤ पिता टिग आवै सब सबा मोद उपजावे।
इस तरह खेडदिया खेडदिया कई बार सतगुरु जी अपने पिता धन गुरु अर्जन साहब जी को आ जांदे और गुरु अर्जन साहब जी महाराज जी अपनी गोद च गुरु हरगोबिंद साहब नूं बिठा लैंदे ने। वेखदिया वेखदिया सारिया दे मना च खुशी पैदा कर दे। जिन्ने सिख महाराज जी दे दरबार च बैठे हुंदे ने सारिया दे मना च गुरु हरगोबिंद साहब दे दर्शन करके खुशी हुंदी है। सब दे मन च खेड़ा ते विकास पैदा हुंदा है।
पिक लचन अंग विसाला गुरु पारो होए किरपाला।
और सतगुरां दे शरीर दे लक्षण वेख के अंगां दे लक्षण वेख के वचन करदे ने कहंदे जी ये बड़े भारे ते किरपालू गुरु होणगे। भारे दा मतलब है वड्डे। ये बड़े वड्डे ते बड़े ही ज्यादा किरपालू गुरुदेव होणगे।
को कहे सोर बड होवे गन दुष्टन की जड़ खोवे।
और कई गुरु सिख वचन करदे गुरु हरगोबिंद साहब नूं वेख के कहंदे जी ये बड़े सूरवीर बहादुर योधे गुरु होणगे। और ये दुष्टां दी तुरकां दी जिहड़ी जड़ है उन्हां दी जड़ पुट्टण वाले होणगे। पापियां दी मलेच्छां दी जड़ पुट्टण वाले होणगे।
को कहै दील बलवाना किस नरक असने जाना।
कई सिख बड़े विस्वाद विच आ के गल्लां करदे कहंदे जी वेखो हाले थोड़ी जी उमर है ते इन्नी थोड़ी जी उमर विच इन्हां दे शरीर दी ढील कितनी बलवान है। एहो जिहा शरीर किसे आम सधारण नर दा किसे सधारण व्यक्ति दा नहीं हो सकदा। ए बड़े बली ते बलवान हन।
कुछ होए प्रलंबित भारी और आई युत विस्तारे।
देखो इन्हां दीआं बाहां किड्डीआं लंबीआं ने गोडिआं तक इन्हां दीआं बाहां पलमदीआं। एहो जिहीआं बलवान बाहां हन। फिर इन्हां दी छाती चौड़ी है मत्था चौड़ा है। कहिंदे छाती इन्नी छोटी जी उमर विच इतनी बलवान ते चौड़ी है। वेख वेख के सब हैरान हुंदे ने।
सब देख देख सुख पावे इम श्री गुरु दियोस बिचावे।
इदा वेख वेख के गुरु हरगोबिंद साहब वल सब खुश हुंदे सब प्रसन्न हुंदे ने। और सतगुरु सच्चे पातशाह जी दे दर्शन करके सारे नु सुख प्राप्त हुंदा है। एदा गुरु अर्जन साहब सच्चे पातशाह जी महाराज दिन बतीत कर रहे नाल गुरु हरगोबिंद साहब जी की परवरिश हो रही है। गुरु घर दे होर भी जितने कार्ज ने कार विहार ने ओ नाल नाल चल रहे हैं।
नित बरदत दील विसाला बद आयुत सुंदर पाला।
सतगुरु जी दे शरीर दी डील दिन प्रति दिन वध रही है। गुरु हरगोबिंद साहब जी का कद आम बालकां दी जिहड़ी उम्र दे नालों वडेरा जिन्नी उम्र सतगुरां दी है उहदे नालों लम्मा कद है सतगुरां दा। इस प्रकार नाल गुरदेव पातशाह जी दा मत्था उह बड़ा चौड़ा है। कहिंदे जिहदे च बड़े भाग भरे हुए और मत्थे ते बड़ा प्रकाश रोशनी गुरु हरगोबिंद साहब जी दे नजर आउंदी है।
श्री अर्जन सब दिन माई तज आलस ज्ञान निसाए।
धन गुरु अर्जन साहब पंजवे पातशाह जी सारा दिन दीवान सजा के रखदे संगतां नूं दर्शन दिदारे दिंदे ने। रात्रि दा समा सतगुरु सच्चे पातशाह जी महाराज अपने आसना ते विराजमान हुंदे ने। अमृत वेले दा समा सतगुरु सच्चे पातशाह जी संभालदे हन।
सुच किरिया प्राप्त हितकारी उन बैठे आसन मारे।
अमृत वेले पैर रात रहिंदिया सतगुरां दे उठण दा नित नेम है। धन गुरु अर्जन साहब सच्चे पातशाह जी अमृत वेले जागदे ने और इशनान पान करन तो बाद अपने आसन दे उत्ते अडोल हो के बैठदे ने। गरीब नवाज दयानिध साहब सच्चे पातशाह जी महाराज जी दा अडोल आसन लग जांदा है। समाधि विच सतगुरु जी स्थित हो जांदे ने। दिन चढ़दिया तक सतगुरु जी समाधि विच अडोल बैठे रहिंदे हन।
हित अपन स्वरूप मझारा मन राखे रोक उदारा।
अपने निज स्वरूप दे विच सतगुरु जी अपना मन रोक के रखदे ने। जिहड़ा सतगुरां दा निज स्वरूप की है महाराज जी दा निज स्वरूप है ब्रह्म स्वरूप। उस ब्रह्म स्वरूप निराकार स्वरूप विच ਆਪਣੇ ਮਨ ਨੂੰ ਸਥਿਤ ਕਰਕੇ ਟਿਕਾ ਕੇ ਗੁਰੂ ਅਰਜਨ ਸਾਹਿਬ ਜੀ ਰੱਖਦੇ ਹਨ।
ਇੱਕ ਦਿਵਸ ਪ੍ਰਾਪਤ ਜਬ ਹੋਈ ਉਠ ਕਿਰਿਆ ਕਰਤ ਪੇ ਸੋਈ।
ਇੱਕ ਦਿਨ ਦਾ ਬਚਨ ਹੈ ਕਿ ਅੰਮ੍ਰਿਤ ਵੇਲੇ ਦਾ ਸਮਾਂ ਸੀ ਤੇ ਅੰਮ੍ਰਿਤ ਵੇਲੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਉੱਠੇ ਨੇ। ਉੱਠ ਕੇ ਸਤਿਗੁਰੂ ਜੀ ਨੇ ਸਰੀਰ ਦੀ ਕਿਰਿਆ ਆਦਿਕ ਸੋਧ ਕੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ
ਜਲ ਕੂਪ ਪੁਰਬ ਇਸ਼ਨਾਨੇ ਸ੍ਰੀ ਅੰਮ੍ਰਿਤਸਰ ਪੁੰਨ ਪਿਆਨੇ।
ਸਰੀਰ ਦੀ ਕਿਰਿਆ ਆਦਿਕ ਸੋਧ ਕੇ ਦਾਤਣ ਕੁਰਲਾ ਕਰਨ ਤੋਂ ਬਾਅਦ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਖੂਹ ਦੇ ਜਲ ਤੇ ਇਸ਼ਨਾਨ ਕੀਤਾ। ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਰੋਵਰ ਚ ਸਿੱਧਾ ਇਸ਼ਨਾਨ ਕਰਨ ਨਹੀਂ ਸਨ ਜਾਂਦੇ, ਪਹਿਲਾਂ ਖੂਹ ਦੇ ਜਲ ਨਾਲ ਇਸ਼ਨਾਨ ਕਰਕੇ ਫਿਰ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਦੇ ਸਨ। ਗੁਰੂ ਸਾਹਿਬ ਜੀ ਨੇ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਵੀ ਦਰਜ ਕੀਤੀ ਹੈ, ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰਾ ਕੀਨੇ ਦਾਨਾ। ਨਿਰਮਲ ਹੋਏ ਕਰ ਇਸ਼ਨਾਨਾ ਦਾ ਮਤਲਬ ਹੈ ਪਹਿਲਾਂ ਬਾਹਰ ਕਿਸੇ ਖੂਹ ਤੇ ਤਾਲ ਤੇ ਟੂਟੀ ਥੱਲੇ ਇਸ਼ਨਾਨ ਕਰਕੇ ਫੇਰ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰੋ। ਅੱਜ ਕਈ ਸਿੱਖ ਕੀ ਕਰਦੇ ਨੇ ਕਿ ਸਿੱਧਾ ਸਰੋਵਰ ਵਿਚ ਜਾ ਕੇ ਚੁੱਭਾ ਲਾਉਂਦੇ, ਜਿਹੋ ਜਿਹਾ ਸਰੀਰ ਮੈਲਾ ਕੁਚੈਲਾ ਰਸਤੇ ਚ ਯਾਤਰਾ ਚ ਹੁੰਦਾ, ਸਰੀਰ ਦੀ ਕਿਰਿਆ ਆਦਿਕ ਵੀ ਕੀਤੀ ਹੁੰਦੀ ਆ, ਉਸੇ ਤਰ੍ਹਾਂ ਜਾ ਕੇ ਇਸ਼ਨਾਨ ਕਰ ਲੈਂਦੇ, ਪਾਪਾਂ ਦੇ ਭਾਗੀਦਾਰ ਬਣਦੇ ਨੇ। ਇਸ਼ਨਾਨ ਕਰਨ ਦਾ ਤਰੀਕਾ ਪਹਿਲਾਂ ਬਾਹਰ ਭਾਈ ਸੁਚਮਤਾ ਨਾਲ ਕਿਤੇ ਬਾਹਰ ਇਸ਼ਨਾਨ ਕਰੇ, ਸਰੋਵਰ ਸਾਹਿਬ ਦੇ ਕਿਨਾਰੇ ਤੇ ਦੁੱਖ ਭੰਜਨੀ ਬੇਰੀ ਦੇ ਲਾਗੇ ਟੂਟੀਆਂ ਆਦਿਕ ਲੱਗੀਆਂ ਹੋਈਆਂ, ਉਥੇ ਇਸ਼ਨਾਨ ਕਰਕੇ ਫਿਰ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿਚ ਇਸ਼ਨਾਨ ਕਰੋ। ਇਹ ਮਰਿਆਦਾ ਗੁਰੂ ਅਰਜਨ ਸਾਹਿਬ ਜੀ ਆਪ ਵੀ ਪਾਲਦੇ ਨੇ। ਕਹਿੰਦੇ ਇੱਕ ਦਿਨ ਦਾ ਬਚਨ, ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠੇ ਨੇ, ਸਰੀਰ ਦੀ ਕਿਰਿਆ ਸੋਧਣ ਤੋਂ ਉਪਰੰਤ ਸਤਿਗੁਰੂ ਜੀ ਨੇ ਖੂਹ ਦੇ ਜਲ ਨਾਲ ਇਸ਼ਨਾਨ ਕੀਤਾ। ਖੂਹ ਦੇ ਜਲ ਤੇ ਇਸ਼ਨਾਨ ਕਰਕੇ ਫਿਰ ਸਤਿਗੁਰਾਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਵਿਚ ਆ ਕੇ ਇਸ਼ਨਾਨ ਕੀਤਾ ਹੈ।
ਸਿੱਖ ਗਿਆਨੀ ਕੇਤਕ ਸੰਗੇ ਕੋ ਸਤ ਨਾਮ ਹਰ ਰੰਗੇ।
ਸਤਿਗੁਰਾਂ ਦੇ ਨਾਲ ਕਈ ਗਿਆਨਵਾਨ ਸਿੱਖ ਵੀ ਸਨ। ਜਿਹੜੇ ਗਿਆਨਵਾਨ ਸਿੱਖ ਸਤਿਗੁਰਾਂ ਦੇ ਨਾਲ ਨੇ ਉਹ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਦੇ ਰੰਗ ਦੇ ਵਿਚ ਰੰਗੇ ਹੋਏ ਨੇ। ਵਾਹਿਗੁਰੂ 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 ਦਾ ਜਾਪ ਜਪਣ ਵਾਲੇ ਨੇ, ਇਸੇ ਨਾਮ ਦੇ ਗੂੜੇ ਰੰਗ ਦੇ ਵਿਚ ਉਹ ਗੁਰੂ ਕੇ ਸਿੱਖ ਰੰਗੇ ਹੋਏ ਨੇ।
ਨਿਸ ਦਿਵਸ ਲੱਗੀ ਲਿਵ ਜੀਹਾ ਪ੍ਰਭ ਦਰਸ਼ਨ ਕੀ ਔਰ ਈਹਾ।
ਰਾਤ ਦਿਨ ਉਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਲਿਵ ਲੱਗੀ ਹੋਈ ਹੋ ਜੇ ਸਿੱਖ ਸਤਿਗੁਰਾਂ ਦੇ ਨਾਲ ਨੇ, ਜਿਹੜੇ ਆਤਮ ਗਿਆਨੀ ਸਿੱਖ ਨੇ ਜਿਨ੍ਹਾਂ ਅੰਦਰ ਰਾਤ ਦਿਨ ਪਰਮੇਸ਼ਰ ਦੇ ਚਰਨਾਂ ਨਾਲ ਲਿਵ ਲੱਗੀ ਰਹਿੰਦੀ ਹੈ, ਔਰ ਜਿਨ੍ਹਾਂ ਦੇ ਹਿਰਦੇ ਵਿਚ ਹਰ ਵੇਲੇ ਪ੍ਰਭੂ ਦਰਸ਼ਨਾਂ ਦੀ ਇੱਛਾ ਲੱਗੀ ਹੋਈ ਹੈ, ਕਿ ਕਿਵੇਂ ਕਿਸੇ ਤਰੀਕੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋਣ, ਪ੍ਰਭੂ ਦਰਸ਼ਨਾਂ ਦੀ ਇੱਛਾ ਜਿਨ੍ਹਾਂ ਦੇ ਹਿਰਦਿਆਂ ਵਿਚ ਲੱਗੀ ਹੋਈ ਹੈ।
ਸਭ ਸੁਦਾ ਸਰੋਵਰ ਮੱਜੇ ਬਹੁ ਜਨ ਮਨ ਕੇ ਅੱਗ ਭੱਜੇ।
ਸਾਰੇ ਸੁਧਾ ਸਰੋਵਰ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਦੇ ਨੇ ਸਤਿਗੁਰਾਂ ਦੇ ਨਾਲ। ਐਸਾ ਪਾਵਨ ਅੰਮ੍ਰਿਤ ਸਰੋਵਰ ਜਿਹਦੇ ਚ ਇਸ਼ਨਾਨ ਕਰਕੇ ਜਨਮ ਜਨਮਾਂਤਰਾਂ ਦੇ ਪਾਪ ਨਸ ਜਾਂਦੇ ਹਨ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਹਰ ਹਾਂ ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ। ਐਸੇ ਪਾਵਨ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਦੇ ਗੁਰੂ ਕੇ ਸਿੱਖ ਗੁਰੂ ਅਰਜਨ ਸਾਹਿਬ ਨਾਲ ਆਏ ਨੇ, ਜਿਸ ਦੇ ਵਿਚ ਇਸ਼ਨਾਨ ਕਰਨ ਦੇ ਨਾਲ ਕਰੋੜਾਂ ਜਨਮਾਂ ਦੇ ਅੱਗ ਪਾਪ ਨਸ ਜਾਂਦੇ ਹਨ।
ਤੁਨ ਸ੍ਰੀ ਗੁਰ ਕੀ ਨਿਸ਼ਨਾਨਾ ਗਰ ਸੁਖਮ ਬਸਤਰ ਮਾਨਾ।
ਧੰਨ ਗੁਰੂ ਅਰਜਨ ਸਾਹਿਬ ਜੀ ਨੇ ਵੀ ਅੰਮ੍ਰਿਤਸਰ ਸਰੋਵਰ ਚ ਅੱਜ ਇਸ਼ਨਾਨ ਕੀਤਾ ਹੈ। ਰੋਜ਼ ਸਤਿਗੁਰੂ ਜੀ ਦਾ ਨੇਮ ਸੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਨ ਦਾ, ਰੋਜ਼ ਵਾਂਗ ਅੱਜ ਵੀ ਇਸ਼ਨਾਨ ਕੀਤਾ ਹੈ। ਔਰ ਸਰੀਰ ਤੇ ਬੜੇ ਸੂਖਸ਼ਮ ਬਸਤਰ, ਜਿਹੜੇ ਸਰੀਰ ਨੂੰ ਚੁੱਭਣ ਨਾ ਬੜੇ ਕੋਮਲ ਜੇ ਸੂਖਸ਼ਮ ਜੇ ਬਸਤਰ ਸਤਿਗੁਰਾਂ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਪਗ ਪੰਕਜ ਗਮਨ ਸੁੰਦਰ ਹਿਤ ਦਰਸ਼ਨ ਸ੍ਰੀ ਹਰਿਮੰਦਰ।
ਇਸ਼ਨਾਨ ਪਾਨ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਆਪਣੇ ਚਰਨਾਂ ਨਾਲ ਸਹਿਜੇ ਸਹਿਜੇ ਸਰੋਵਰ ਦੀ ਪਰਿਕਰਮਾ ਰਾਹੀ ਤੁਰਦਿਆਂ ਤੁਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਧੰਨ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ ਦੇ ਪਵਿੱਤਰ ਪਾਵਨ ਦਰਬਾਰ ਦੇ दर्शन करन वास्ते महाराज गुरु अर्जन साहब सहजे सहजे तुरे आउंदे ने।
निज पित को कल्प स्थाना होए नम्र प्रणाम सुठाना।
अपने पिता गुरु रामदास साहब जी दा स्थान जान के ए स्थान श्री हरिमंदर साहब साडे पिता श्री गुरु रामदास साहब जी दा पवित्र स्थान है। अपने पिता जी दा स्थान जान के सुंदर स्थान जान के उना दे पावन स्वरूप दा ध्यान धार के गुरु अर्जन साहब सच्चे पातशाह जी महाराज जी ने बड़े विनम्र होके प्रणाम कीती। सचखंड श्री हरिमंदर साहब दे दरबार मूहरे नमस्कार कीती है।
श्री रामदास तर ध्याना कुल कावल दे माना।
श्री हरिमंदर साहब जदों नमस्कार कीती गुरु अर्जन साहब ने और मन विच गुरु रामदास साहब जी दा ध्यान धारण कीता, गुरु की पावन मूर्त गुरु रामदास साहब जी दी अपने हिरदे च धारण करदिआं नमस्कार जदों कीती ते गुरु अर्जन साहब जी दे शरीर दे सारे रोम पुलक पुलक जांदे ने, सारे शरीर दे रोम पुलकावल कहिए आनंद विच आए हन।
जल भरियो बिलोचन बीचा बे आंसू आनन सिंचा।
इन्नी याद आई अज गुरु रामदास साहब दे स्वरूप नू याद करके ते गुरु अर्जन साहब दीआं अखां भरियां होईआं। अज गुरु रामदास साहब दी बड़ी याद आई उन्हां दे स्वरूप नू चेते करके पिता जी दे स्वरूप नू चेते करके गुरु अर्जन साहब दे नेत्र जल नाल भरे होए ते नेत्रां विचों जल फरल फरल करके वगदा है सारे शरीर नू सारे मुख नू। गुरु अर्जन साहब दा सारा चेहरा नेत्रां दे जल नाल सिंचया गया है। सतगुरां दे दाड़े दे उत्तों भी जल जिहड़ा है ओ वग के जा रहा है।
रुक कंठ न बोले जाई बद प्रेम दिया सराई बिचराई।
कहंदे गला रुक गया गुरु अर्जन साहब दा, इना गला रुकया भी मुंह तो बोलिया नहीं जांदा। धन गुरु अर्जन साहब दे मुख तो बोल नहीं हुंदा और बड़े भारी प्रेम च गुरु रामदास साहब दे एहो जे सुरत जोड़ी के शरीर दी सोझी गुरु अर्जन साहब नूं भुल गई, अपनी देह दी सुरत सतगुरां ने विसार दित्ती। इन्ना ज्यादा प्यार गुरु रामदास साहब दा हिरदे चुमड़िया, नेत्र भरे गए, गला रुक गया, सारे शरीर दी सोझी गुरु अर्जन साहब नूं भुल गई।
चिर कितक थिरे चिर कितक बिका तर तीरा पर करमा फिरे गईरा।
समा बैठे रहे ते अखां चो जल चलदा रहा, गुरु रामदास साहब दे स्वरूप दा ध्यान धारी रखिया ते कुछ समय बाद मन नूं धीरज मिलिया। जदों नेत्रां चो हंजू बैठ तुरे कुछ समय बाद मन नूं धीरज मिलिया ते मन च धीरज धारण करके सतगुरु सच्चे पातशाह जी महाराज जी ने नमस्कार करके सचखंड श्री हरिमंदर साहब दी जिहड़ी छोटी परिक्रमा है महाराज जी ने ओ छोटी परिक्रमा कीती है।
कर चतुर बार हरिमंदर बर बैठ बिराजे अंदर।
सतगुरु जी ने सचखंड श्री हरिमंदर साहब दीआं चार परिक्रमा कीतीआं ने, अगे तीन परिक्रमा कीते, अज एहो जे प्यार विच आए चार परिक्रमा कीतीआं ते चार परिक्रमा करके फिर महाराज सच्चे पातशाह जी अंदर श्री हरिमंदर साहब जिथे सतगुरां दी गद्दी लगी हुई है, क्योंकि गुरु ग्रंथ साहिब जी दे पावन प्रकाश तो पहला सतगुरु जी दी गद्दी लगदी सी उत्थे, महाराज जी दी गद्दी लगी हुई और श्री हरिमंदर साहब दे अंदर आण के सतगुरु सच्चे पातशाह जी बिराजे हन।
जित किचक काल दरसाए हुन उठ कर बाहर आए।
कुछ समा सतगुरु जी ने बैठ के संगत नु दर्शन दिते ते आप भी श्री हरिमंदर जी दे दर्शन कीते ते कुछ समय बाद नमस्कार करके सतगुरु जी बाहर नू आए। जेड़ा पुल बनिया होया श्री हरिमंदर साहब सरोवर तो जो बाहर परिक्रमा तक जोड़दा है उस पुल ते धन गुरु अर्जन साहब सच्चे पातशाह जी महाराज जी चल के आए ने।
कर नमो सेत पुर चाले दर्शनी जो पुर बिसाले।
नमस्कार करके सतगुरु जी जिथे दर्शनी जोड़ी है वड्डी उथे दर्शनी जोड़ी तक धन गुरु अर्जन साहब जी महाराज जी पुल तो लंघ के आए ते दर्शनी डोड़ी दे कोल आके फिर श्री हरिमंदर साहब वल मुख कीता ते उत्थे महाराज जी ने मत्था टेकिया नमस्कार कीती सतगुरां दे पावन दरबार नूं।
ते फिर कर ठंडे वैके ਹਰਿਮੰਦਰ ਦਿਸ਼ਾ ਚਿਤਾ ਕੈ।
ਉੱਥੇ ਖਲੋ ਕੇ ਸਤਿਗੁਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਵੱਲ ਵੇਖਿਆ। ਦਰਸ਼ਨੀ ਜੋੜੀ ਕੋਲ ਆ ਕੇ ਨਾ ਪੁਲ ਦੇ ਰਾਹੀ ਸਾਹਮਣੇ ਮਹਾਰਾਜ ਜੀ ਦਾ ਦਰਬਾਰ ਦਿਸਦਾ। ਉੱਥੇ ਖਲੋ ਕੇ ਧੰਨ ਗੁਰੂ ਅਰਜਨ ਸਾਹਿਬ ਨੇ ਸੱਠ ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਦਰਸ਼ਨ ਕੀਤੇ। ਸਾਹਮਣੇ ਖਲੋ ਕੇ ਦਰਬਾਰ ਸਾਹਿਬ ਵੱਲ ਵੇਖਿਆ ਹੈ।
ਕਰ ਬੰਧਨ ਪ੍ਰੇਮ ਸਮੇਤਾ ਹੁਣ ਸਰ ਪਰ ਕਰਮਾ ਹੇਤਾ।
ਮਹਾਰਾਜ ਜੀ ਨੇ ਬੜੇ ਪਿਆਰ ਵਿਚ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਮੁਖੋਂ ਨਿਕਲਿਆ ਬਚਨ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹੇ ਆ ਤੂਚਾ ਤਾਕਾ ਦਰਬਾਰਾ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਐਸੇ ਪਾਵਨ ਦਰਬਾਰ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ। ਫਿਰ ਉਥੋਂ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਸਰੋਵਰ ਦੀ ਵੱਡੀ ਪਰਿਕਰਮਾ ਹੈ, ਉਸ ਵੱਡੀ ਪਰਿਕਰਮਾ ਤੇ ਸਤਿਗੁਰੂ ਜੀ ਪਰਿਕਰਮਾ ਕਰਨ ਵਾਸਤੇ ਚੱਲ ਪਏ।
ਗੁਰ ਗਮਨੇ ਮੰਦੇ ਮੰਦੇ ਦੇ ਦਰਸ਼ਨ ਦਾਸ ਆਨੰਦੇ।
ਸਤਿਗੁਰੂ ਜੀ ਸਹਿਜੇ 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 ਪਰਿਕਰਮਾ ਵਿਚ ਤੁਰੇ ਜਾ ਰਹੇ ਨੇ। ਸ੍ਰੀ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਵੱਡੀ ਪਰਿਕਰਮਾ ਹਰਿਮੰਦਰ ਸਾਹਿਬ ਦੀ, ਛੋਟੀ ਪਰਿਕਰਮਾ ਅੰਦਰ ਹੈ, ਫਿਰ ਬਾਹਰ ਦੀ ਵੱਡੀ ਪਰਿਕਰਮਾ ਹੈ ਜਿਹੜੀ ਸਰੋਵਰ ਦੇ ਆਲੇ ਦੁਆਲੇ ਹੈ। ਉਸ ਪਰਿਕਰਮਾ ਵਿਚ ਮਹਾਰਾਜ ਜੀ ਬੜੇ ਸਹਿਜੇ ਸਹਿਜੇ ਕਦਮ ਪੁੱਟਦਿਆਂ ਤੁਰੇ ਜਾ ਰਹੇ ਨੇ।
ਜੈ ਚੂਲਤ ਦੀ ਨਿਸ਼ਾਨਾ ਕਰ ਨਮੋ ਚਲੇ ਭਗਵਾਨਾ।
ਜਿੱਥੇ ਸਤਿਗੁਰੂ ਜੀ ਦੇ ਨਿਸ਼ਾਨ ਝੂਲਦੇ, ਅਕਾਲ ਤਖ਼ਤ ਸਾਹਿਬ ਦੇ ਨੇੜੇ ਨਿਸ਼ਾਨ ਸਾਹਿਬ ਝੂਲਦਾ ਸੀ ਤੇ ਨਿਸ਼ਾਨ ਗੁਰੂ ਘਰ ਦੇ ਵਿਚ ਪਹਿਲਾਂ ਹੀ ਚੱਲਦੇ ਆਏ ਨੇ ਮਰਿਆਦਾ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਨਿਸ਼ਾਨ ਲਾ ਕੇ ਆਰੰਭਤਾ ਕਰ ਦਿੱਤੀ ਸੀ। ਇਸ ਕਰਕੇ ਇੱਥੇ ਨਿਸ਼ਾਨ ਸਾਹਿਬ ਸੀ, ਉੱਥੇ ਨਿਸ਼ਾਨ ਸਾਹਿਬ ਨੂੰ ਵੀ ਆ ਕੇ ਧੰਨ ਗੁਰੂ ਅਰਜਨ ਸਾਹਿਬ ਨੇ ਨਮਸਕਾਰ ਕੀਤੀ। ਅੱਜ ਕਈ ਕਹਿਣ ਲੱਗ ਪਏ ਜੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਮਨ ਮਤ ਹੈ, ਭਾਈ ਗੁਰੂ ਕਾ ਨਿਸ਼ਾਨ ਵੀ ਪੂਜਨੀਕ ਹੈ, ਨਮਸਕਾਰ ਕਰਨ ਯੋਗ ਹੈ। ਗੁਰੂ ਕੇ ਨਿਸ਼ਾਨ ਨੂੰ ਨਮਸਕਾਰ ਕਰਨੀ, ਜਿਹੜਾ ਨਿਸ਼ਾਨ ਸਾਨੂੰ ਸੰਕੇਤ ਦਿੰਦਾ ਆ ਜਾਓ ਭਾਈ ਇਹ ਗੁਰੂ ਘਰ ਹੈ, ਇੱਥੇ ਆ ਕੇ ਇਕੱਤਰ ਹੋਵੋ, ਇੱਥੇ ਤਨ ਦੀ ਤ੍ਰਿਪਤੀ ਲਈ ਵੀ ਭੋਜਨ ਮਿਲੇਗਾ ਤੇ ਮਨ ਦੀ ਤ੍ਰਿਪਤੀ ਵਾਸਤੇ ਵੀ ਭੋਜਨ ਪ੍ਰਾਪਤ ਹੋਵੇਗਾ। ਉਸ ਨਿਸ਼ਾਨ ਸਾਹਿਬ ਨੂੰ ਵੀ ਨਮਸਕਾਰ ਹੈ, ਨਮਸਕਾਰ ਹੈ। ਖੁਦ ਗੁਰੂ ਅਰਜਨ ਸਾਹਿਬ ਜੀ ਆਪ ਵੀ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਿਆ ਕਰਦੇ ਸਨ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆ ਕੇ ਜਿੱਥੇ ਨਿਸ਼ਾਨ ਸਾਹਿਬ ਝੂਲਦਾ, ਨਿਸ਼ਾਨ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ।
ਮੁਖ ਉੱਤਰ ਦਿਸ਼ ਕਰ ਜਾਏ ਸਰ ਬਾਇਤ ਕੌਣ ਨਿਵਾਏ।
ਸਤਿਗੁਰੂ ਜੀ ਨੇ ਉੱਤਰ ਦਿਸ਼ਾ ਵਾਲੇ ਪਾਸੇ ਮੁਖ ਕੀਤਾ ਹੈ ਤੇ ਸ੍ਰੀ ਸਰੋਵਰ ਸਾਹਿਬ ਦੀ ਪਰਿਕਰਮਾ ਕਰਦਿਆਂ ਕਰਦਿਆਂ ਗਰੀਬਨ ਵਾਜ ਦਿਆਨਿਧ ਪਾਤਸ਼ਾਹ ਜੀ ਜਿਹੜੀ ਉੱਤਰੀ ਪੱਛਮੀ ਕੋਣ ਆ ਉਸ ਪਾਸੇ ਤੱਕ ਆਏ ਹਨ।
ਹੁਣ ਪੂਰਬ ਮੁਖ ਕਰ ਚਾਲੇ ਸਿੱਖ ਬਿੰਦ ਕਮਨ ਕਰ ਨਾਲੇ।
ਉੱਥੋਂ ਮਹਾਰਾਜ ਜੀ ਨੇ ਪੂਰਬ ਦਿਸ਼ਾ ਵਾਲੇ ਪਾਸੇ ਮੁਖ ਕੀਤਾ ਤੇ ਚੱਲ ਪਏ ਨੇ। ਬਹੁਤ ਸਾਰੇ ਸਿੱਖ ਸੇਵਕ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹਨ।
ਤੈ ਇੱਕ ਦਿਜ ਦੇਖਿਓ ਐਸਾ ਸਰਸੋਂ ਦਾ ਤੀਰ ਪਰ ਬੈਸਾ।
ਜਿੱਥੇ ਰਾਮਗੜੀਆਂ ਦਾ ਬੂੰਗਾ ਹੈ, ਦੁੱਖ ਭੰਜਨੀ ਬੇਰੀ ਤੋਂ ਪਹਿਲਾਂ ਗੁੱਠ ਵਾਲੀ ਜਗ੍ਹਾ ਹੈ, ਉੱਥੇ ਤੱਕ ਸਤਿਗੁਰੂ ਜੀ ਆਏ ਤੇ ਉੱਥੇ ਇੱਕ ਪੰਡਿਤ ਬੈਠਾ ਹੋਇਆ ਸੀ ਕਰਮਕਾਂਡੀ। ਉਦੋਂ ਅੱਜ ਵਾਂਗੂ ਪਰਿਕਰਮਾ ਨਹੀਂ ਸੀ, ਆਲਾ ਦੁਆਲਾ ਖੁੱਲਾ ਸੀ, ਜੰਗਲ ਦਾ ਹੀ ਇਲਾਕਾ ਸੀ ਤੇ ਪ੍ਰਕਰਮਾ ਵੀ ਜਿਹੜੀ ਸੀ ਉਹ ਕੱਚੀ ਸੀ, ਪੱਕੀ ਪ੍ਰਕਰਮਾ ਨਹੀਂ ਸੀ। ਤੇ ਇੱਕ ਬ੍ਰਾਹਮਣ ਬੈਠਾ ਹੋਇਆ ਸੀ ਉੱਥੇ, ਉਹ ਬ੍ਰਾਹਮਣ ਕਰਮਕਾਂਡੀ ਸੀ, ਉਹ ਸਾਲ ਗ੍ਰਾਮ ਦੀ ਪੂਜਾ ਉੱਥੇ ਬੈਠਾ ਕਰ ਰਿਹਾ ਸੀ।
ਨਰ ਆਗੈ ਸਾਲ ਗ੍ਰਾਮੋ ਬਹੁ ਪਾਂਤ ਕਰਤ ਪਰਣਾਮੋ।
ਉਹ ਸ੍ਰੀ ਸਰੋਵਰ ਸਾਹਿਬ ਅੰਮ੍ਰਿਤਸਰ ਸਰੋਵਰ ਦੇ ਕਿਨਾਰੇ ਤੇ ਬੈਠਾ ਹੋਇਆ, ਉਹਨੇ ਆਪਣੇ ਅੱਗੇ ਸਾਲ ਗ੍ਰਾਮ ਰੱਖਿਆ। ਕਾਲੇ ਰੰਗ ਦਾ ਇੱਕ ਪੱਥਰ ਹੁੰਦਾ ਹੈ ਜੋ ਗੰਡਕਾ ਨਦੀ ਵਿਚੋਂ ਨਿਕਲਦਾ, ਉਹਨੂੰ ਇਹ ਸਾਲ ਗ੍ਰਾਮ ਕਹਿੰਦੇ ਨੇ। ਇਹ ਭਗਵਾਨ ਵਿਸ਼ਨੂੰ ਸਮਝ ਕੇ ਉਹਦੀ ਆਰਾਧਨਾ ਕਰਦੇ ਕਿ ਭਗਵਾਨ ਵਿਸ਼ਨੂੰ ਜੀ ਦਾ ਅਵਤਾਰ ਹੈ ਸਾਲ ਗ੍ਰਾਮ। ਉਹ ਸਾਲ ਗ੍ਰਾਮ ਇਹਨਾਂ ਨੇ ਉੱਥੇ ਆਪਣੇ ਪੰਡਿਤ ਨੇ ਅੱਗੇ ਰੱਖਿਆ ਹੋਇਆ, ਔਰ ਸਾਲ ਗ੍ਰਾਮ ਦੀ ਪੂਜਾ ਕਰ ਰਿਹਾ, ਨਮਸਕਾਰ ਕਰ ਰਿਹਾ।
ਕਸ ਚੰਦਨ ਕੋ ਚਿਰ ਚਾਨਾ ਇੱਕ ਘੰਟਾ ਤਰਿਓ ਮਾਨਾ।
ਔਰ ਬਾਰ ਬਾਰ ਪ੍ਰਣਾਮ ਕਰ ਰਿਹਾ ਸਾਲ ਗ੍ਰਾਮ ਨੂੰ, ਇਹਨੇ ਚੰਦਨ ਦਾ ਚਰਚਨ ਕੀਤਾ ਹੋਇਆ ਤੇ ਇੱਕ ਘੰਟੀ ਵੀ ਅੱਗੇ ਰੱਖੀ ਹੋਈ ਹੈ ਵਜਾਉਣ ਵਾਸਤੇ। ਉਹ ਘੰਟੀ ਵੀ ਨਾਲ ਨਾਲ ਵਜਾਉਂਦਾ ਤੇ ਨਾਲੇ ਚੰਦਨ ਦਾ ਚਰਚਨ ਕਰਦਾ ਹੈ।
ਪਾਤੰਬਰ ਉਪਰ ਪੀਤਾ ਤੇ ਜਿ ਬੈਠਿਓ ਚਿਤ ਨੈ ਚੀਤਾ।
ਪੰਡਿਤ ਨੇ ਆਪ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਨੇ ਸਰੀਰ ਤੇ, ਕਿਉਂਕਿ ਵੈਸ਼ਨਵਾਂ ਦਾ ਇਹ ਭੇਖ ਹੈ। ਪੀਲੇ ਰੰਗ ਦੇ ਕੱਪੜੇ ਪੰਡਿਤ ਨੇ ਸਰੀਰ ਤੇ ਪਾਏ ਹੋਏ ਨੇ। ਉਰਸਾਲ ਗ੍ਰਾਮ ਦੇ ਸਾਹਮਣੇ ਆਪ ਬੈਠਾ ਹੋਇਆ, ਆਪ ਤਾਂ ਬੈਠਾ ਹੋਇਆ ਪਰ ਇਹਦਾ ਮਨ ਨਹੀਂ ਬੈਠਾ ਹੋਇਆ ਇੱਥੇ, ਇਹਦਾ ਮਨ ਇਕਾਗਰ ਨਹੀਂ ਸੀ, ਮਨ ਨਹੀਂ ਸੀ ਟਿਕਿਆ ਹੋਇਆ।
ਕਰ ਕਾਲਜ ਚਿਤਵਤੁਲ ਨੇਕਾ ਔਰ ਤ੍ਰਿਸ਼ਨਾ ਤਨ ਕੀ ਏਕਾ।
ਇਹਦਾ ਮਨ ਨਹੀਂ ਸੀ ਟਿਕਿਆ ਹੋਇਆ, ਤਨ ਟਿਕਿਆ ਹੋਇਆ, ਮਨ ਇਕਾਗਰ ਨਹੀਂ ਸੀ। ਖਾਲਸਾ ਜੀ, ਸੰਕੇਤ ਸਿਰਫ ਉਸ ਪੰਡਿਤ ਵਾਸਤੇ ਨਹੀਂ ਹੈ, ਸਾਡੇ ਵਾਸਤੇ ਵੀ ਹੈ। ਉਦਾਹਰਣ ਪੰਡਿਤ ਬਣ ਗਿਆ ਪਰ ਉਪਦੇਸ਼ ਸਾਰਿਆਂ ਵਾਸਤੇ ਇੱਕੋ ਜਿਹਾ ਹੁੰਦਾ। ਤਨ ਸਾਡੇ ਵੀ ਇੱਕ ਥਾਂ ਤੇ ਟਿਕੇ ਹੁੰਦੇ ਪਰ ਮਨ ਸਾਡਾ ਵੀ ਇੱਕ ਥਾਂ ਤੇ ਇਕਾਗਰ ਨਹੀਂ ਹੁੰਦਾ। ਜਦੋਂ ਮਨ ਇਕਾਗਰ ਨਾ ਹੋਵੇ, ਸਿਰਫ ਤਨ ਇੱਕ ਥਾਂ ਤੇ ਬੈਠਾ, ਉਹ ਅਰਚਨਾ ਉਹ ਪੂਜਾ ਸੰਪੂਰਨ ਰੂਪ ਵਿੱਚ ਪ੍ਰਵਾਨ ਨਹੀਂ ਹੁੰਦੀ। ਸੋ ਪੰਡਿਤ ਬੈਠਾ ਸੀ, ਸਰੀਰ ਇਹਦਾ ਬੈਠਾ, ਮਨ ਇਹਦਾ ਨਹੀਂ ਸੀ ਟਿਕਿਆ ਹੋਇਆ। ਘਰ ਦੇ ਕੰਮਾਂ ਨੂੰ ਚਿਤ ਵਰਿਆ ਸੀ ਕਿ ਘਰ ਦੇ ਵਿੱਚ ਆਹ ਕੰਮ ਹੋਣ ਵਾਲਾ, ਇਹ ਚੀਜ਼ ਹੋਣ ਵਾਲੀ ਆ। ਹਿਰਦੇ ਵਿੱਚ ਇੱਕ ਧਨ ਦੀ ਤ੍ਰਿਸ਼ਨਾ ਲੱਗੀ ਹੋਈ ਸੀ, ਬੈਠਾ ਤਾਂ ਪੂਜਾ ਕਰਨ ਵਿੱਚ ਸੀ ਪਰ ਮਨ ਜਿਹੜਾ ਸੀ ਉਹ ਧਨ ਦੀ ਤ੍ਰਿਸ਼ਨਾ ਵਿੱਚ ਲੱਗਾ ਹੋਇਆ, ਧਨ ਦੇ ਵਾਸ਼ਨਾ ਵਿੱਚ ਲੱਗਾ ਹੋਇਆ ਸੀ।
ਬਦ ਰਚਿਓ ਪਖੰਡ ਮਜਾਰੀ ਬਕ ਧਿਆਨ ਲਗਾਵਤ ਭਾਰੇ।
ਔਰ ਇਹਨੇ ਬੜਾ ਵੱਡਾ ਪਖੰਡ ਰਚਿਆ ਹੋਇਆ ਪੰਡਿਤ ਨੇ, ਜਿਵੇਂ ਧਿਆਨ ਲਾਉਂਦਾ ਨਾ ਬਗਲਾ। ਹੁਣ ਬਗਲੇ ਦਾ ਧਿਆਨ ਜਿਹੜਾ ਉਹ ਸਮਾਧੀ ਵਾਲਾ ਧਿਆਨ ਨਹੀਂ ਹੁੰਦਾ, ਉਹ ਧਿਆਨ ਲਾਉਂਦਾ ਮੱਛੀਆਂ ਤੇ ਡੱਡੀਆਂ ਖਾਣ ਵਾਸਤੇ। ਏਦਾਂ ਦਾ ਧਿਆਨ ਲਾ ਕੇ ਬਗਲੇ ਦੇ ਸਮਾਨ ਇਹ ਬੈਠਾ ਹੋਇਆ, ਬਗ ਦੇ ਸਮਾਨ, ਬਗਲੇ ਦੇ ਸਮਾਨ ਤਾੜੀ ਲਾ ਕੇ ਬੈਠਾ ਹੋਇਆ।
ਤੇ ਪਿਕ ਗੁਰ ਆਗੇ ਤੇ ਪਿਕ ਗੁਰ ਗਏ ਅਗਾਰੀ ਜਿਜ ਉਰਮੈ ਤਬ ਰਿਸ ਧਾਰੇ।
ਗੁਰੂ ਅਰਜਨ ਸਾਹਿਬ ਜੀ ਨੇ ਇਹਦੇ ਵੱਲ ਵੇਖਿਆ, ਪੰਡਿਤ ਬੈਠਾ ਸਾਲਗ੍ਰਾਮ ਰੱਖਿਆ ਹੋਇਆ, ਠਾਕੁਰ ਜੀ ਉਹਨੂੰ ਕਹਿੰਦੇ ਨੇ, ਉਹ ਪੂਜਾ ਕਰ ਰਿਹਾ, ਅਰਚਨਾ ਕਰ ਰਿਹਾ। ਸਤਿਗੁਰੂ ਜੀ ਇਹਦੇ ਕੋਲੋਂ ਵੇਖ ਕੇ ਇਹਨੂੰ ਅੱਗੇ ਲੰਘ ਗਏ। ਸਤਿਗੁਰੂ ਜੀ ਰੁਕੇ ਨੀ ਇਹਦੇ ਕੋਲ, ਖੁਲ ਵੇਖ ਕੇ ਨਾ ਇਹਨੂੰ ਇਹਦੇ ਕੋਲੋਂ ਸਤਿਗੁਰੂ ਜੀ ਅੱਗੇ ਲੰਘ ਗਏ ਤੇ ਪੰਡਿਤ ਨੂੰ ਬੜਾ ਗੁੱਸਾ ਆਇਆ ਕਿ ਇਹ ਮੈਨੂੰ ਪੁੱਛਿਆ ਤੱਕ ਨੀ ਇਹਨਾਂ ਨੇ ਆ ਕੇ, ਮੈਨੂੰ ਕੋਈ ਰਾਮ ਰਾਮ ਨਹੀਂ ਕਿਹਾ, ਨਾ ਮੇਰੇ ਠਾਕੁਰ ਜੀ ਨੂੰ ਪੂਜਾ ਕੀਤੀ। ਮੈਂ ਬੈਠਾ ਸੀ, ਇਹਨਾਂ ਨੂੰ ਆ ਕੇ ਮੈਨੂੰ ਮੱਥਾ ਟੇਕਣਾ ਚਾਹੀਦਾ ਸੀ। ਪੰਡਿਤ ਨੂੰ ਬੜਾ ਗੁੱਸਾ ਆਇਆ, ਬੜੇ ਕ੍ਰੋਧ ਵਿੱਚ ਆਇਆ ਜਦੋਂ ਸਤਿਗੁਰੂ ਜੀ ਅੱਗੇ ਲੰਘ ਗਏ।
ਮੈਂ ਠਾਕੁਰ ਦਿਸ਼ ਕਰ ਬੰਦੇ ਮੈਂ ਮੋਹਿ ਨਿਸਕੀਨ ਆਨੰਦੇ।
ਸੋਚਣ ਲੱਗਾ ਪੰਡਿਤ ਵੀ, ਇਹਨਾਂ ਨੇ ਨਾ ਤਾਂ ਠਾਕੁਰ ਦੇ ਪੱਲ ਮੱਥਾ ਟੇਕਿਆ ਵੀ ਠਾਕੁਰ ਜੀ ਨੂੰ ਨਮਸਕਾਰ ਦੀ ਕੀਤੀ ਹੱਥ ਜੋੜ ਕੇ, ਤੇ ਨਾ ਹੀ ਮੇਰੇ ਵੱਲ ਨਿਮ ਕੇ ਇਹਨਾਂ ਨੇ ਮੱਥਾ ਟੇਕਿਆ, ਨਾ ਹੀ ਮੈਨੂੰ ਨਿਮ ਕੇ ਨਮਸਕਾਰ ਕੀਤੀ ਹੈ।
ਓਏ ਨਿਕਟ ਗਏ ਹੁਣ ਆਗੇ ਤਿਮ ਸਿੱਖ ਸਕਲ ਸੰਗ ਲਾਗੇ।
ਮੇਰੇ ਕੋਲ ਆ ਕੇ ਫਿਰ ਮੇਰੇ ਤੋਂ ਅੱਗੇ ਲੰਘ ਗਏ ਨੇ, ਬੈਠੇ ਨੂੰ ਵੇਖਿਆ ਵੀ ਆ, ਫਿਰ ਕੋਲੋਂ ਲੰਘ ਗਏ। ਜਿਵੇਂ ਇਹ ਲੰਘੇ ਨੇ ਉਦਾਂ ਇਹਨਾਂ ਦੇ ਸਿੱਖ ਵੀ ਲੰਘ ਗਏ। ਉਹਨਾਂ ਨੇ ਵੀ ਕਿਸੇ ਨੇ ਕੋਈ ਮੱਥਾ ਨਹੀਂ ਟੇਕਿਆ, ਨਾ ਮੈਨੂੰ ਨਮਸਕਾਰ ਕੀਤੀ, ਨਾ ਠਾਕੁਰ ਜੀ ਨੂੰ ਮੱਥਾ ਟੇਕਿਆ ਹੈ।
ਸਨਮਾਨ ਨਾ ਰੱਖਿਓ ਮੇਰਾ ਨੈ ਹਿਰਦੇ ਦੇਖਿਓ ਠਾਕੁਰ ਓਰਾ।
ਨਾ ਇਹਨਾਂ ਨੇ ਮੇਰਾ ਸਨਮਾਨ ਰੱਖਿਆ, ਮੈਂ ਪੰਡਿਤ ਹਾਂ, ਬ੍ਰਾਹਮਣ ਹਾਂ, ਬ੍ਰਾਹਮਣ ਦਾ ਸਤਿਕਾਰ ਤਾਂ ਇਹਨਾਂ ਨੂੰ ਕਰਨਾ ਚਾਹੀਦਾ। ਨਾ ਇਹਨਾਂ ਨੇ ਮੇਰਾ ਸਤਿਕਾਰ ਕੀਤਾ, ਨਾ ਇਹਨਾਂ ਨੇ ਠਾਕੁਰ ਜੀ ਵੱਲ ਵੇਖਿਆ, ਤੇ ਨਾ ਹੀ ਠਾਕੁਰ ਜੀ ਨੂੰ ਨਮਸਕਾਰ ਕੀਤੀ ਹੈ।
ਜਿਤਵਤ ਬਿਪਰ ਵਿਸਾਲਾ ਤਪਿਓ ਤਿਸ ਮਤਸਰ ਜਵਾਲਾ।
ਇਹਦਾ ਪੰਡਿਤ ਨੇ ਸੋਚਿਆ ਮਨ ਦੇ ਵਿੱਚ, ਔਰ ਬੜੇ ਕ੍ਰੋਧ ਵਿੱਚ ਆ ਕੇ ਮਤਸਰ ਦੀ ਅੱਗ ਦੇ ਵਿੱਚ ਤਪਣ ਲੱਗਾ। ਈਰਖਾ ਆ ਗਈ ਪੰਡਿਤ ਦੇ ਮਨ ਚ, ਗੁੱਸਾ ਆ ਗਿਆ। ਗੁੱਸੇ ਤੇ ਈਰਖਾ ਨਾਲੇ ਪੰਡਿਤ ਤਪ ਰਿਹਾ, ਇਹਦਾ ਮਨ ਤਪ ਰਿਹਾ।
ਪਰ ਕਰਮਾ ਕਰ ਗੁਰ ਸਵਾਮੀ ਜਿਜ ਉਰ ਲਖ ਅੰਤਰ ਜਾਮੀ।
ਗੁਰੂ ਅਰਜਨ ਸਾਹਿਬ ਜੀ ਨੇ ਪਰਕਰਮਾ ਪੂਰਨ ਕੀਤੀ ਸਰੋਵਰ ਦੀ, ਤੇ ਪਰਕਰਮਾ ਕਰਕੇ ਸਤਿਗੁਰੂ ਜਾਣੀ ਜਾਣਗੇ ਵੀ ਪੰਡਿਤ ਦੇ ਮਨ ਚ ਗੁੱਸਾ ਆਇਆ। ਜਿਹੜਾ ਪੰਡਿਤ ਬੈਠਾ ਕਿਨਾਰੇ ਤੇ ਸਾਲਗ੍ਰਾਮ ਦੀ ਪੂਜਾ ਕਰ ਰਿਹਾ, ਉਹਦੇ ਮਨ ਚ ਗੁੱਸਾ ਆਇਆ। ਸਤਿਗੁਰੂ ਜੀ ਤਾਂ ਅੰਤਰਜਾਮੀ, ਸਾਰਿਆਂ ਦੇ ਅੰਦਰ ਦੀ ਜਾਣ ਦੇ ਕੇ ਇਹਦੇ ਹਿਰਦੇ ਚ ਕੀ ਵਰਤਦਾ ਹੈ। ਤੂੰ ਸਤਿਗੁਰੂ ਜਾਣੀ ਜਾਣ ਮਹਾਰਾਜ ਜੀ ਪੰਡਿਤ ਦੇ ਮਨ ਦੀ ਜਾਣ ਗਏ।
ਫਿਰ ਸਰਵਰ ਕੇ ਚੋ ਓਰਾ ਹੁਣ ਆਏ ਦਰਸ਼ਨੀ ਪੋਰਾ।
ਮਹਾਰਾਜ ਜੀ ਨੇ ਫਿਰ ਦੁਬਾਰਾ ਦੂਸਰੀ ਪਰਿਕਰਮਾ ਕੀਤੀ ਸਰੋਵਰ ਦੀ, ਤੇ ਸਰੋਵਰ ਦੀ ਪਰਿਕਰਮਾ ਕਰਦਿਆਂ ਫਿਰ ਦਰਸ਼ਨੀ ਡੋੜੀ ਦੇ ਕੋਲ ਮਹਾਰਾਜ ਜੀ ਚੱਲ ਕੇ ਆਏ।
ਕਰ ਬੰਧਨ ਬੋਰੋ ਆਏ ਜੈ ਦਿਜਨੇ ਡੰਬਰ ਚਾਏ।
ਦੂਜੀ ਵਾਰ ਪਰਿਕਰਮਾ ਕਰਕੇ ਜਦੋਂ ਦਰਸ਼ਨੀ ਡੋੜੀ ਕੋਲ ਆਏ, ਉਥੇ ਆ ਕੇ ਫੇਰ ਮੱਥਾ ਟੇਕਿਆ, ਫੇਰ ਨਮਸਕਾਰ ਕੀਤੀ ਦਰਸ਼ਨੀ ਡੋੜੀ ਤੇ ਨਮਸਕਾਰ ਕਰਕੇ ਉਧਰੋਂ ਚਲਦਿਆਂ ਹੋਇਆ ਜਿੱਥੇ ਉਹ ਪੰਡਿਤ ਬੈਠਾ ਸੀ ਸਾਲ ਗ੍ਰਾਮ ਦੀ ਪੂਜਾ ਕਰਦਾ ਸੀ, ਉਹਨੂੰ ਮਤ ਦੇਣ ਵਾਸਤੇ ਸੁਮਤ ਦੇਣ ਵਾਸਤੇ ਜਗਤ ਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਚਲਦਿਆਂ ਚਲਦਿਆਂ ਉਸ ਪੰਡਿਤ ਦੇ ਵੱਲ ਆਏ ਹਨ।
ਸਭ ਸਿੱਖ ਦਾਸ ਸਮਦਾਇਆ ਅਬ ਲੋਕਿਓ ਵਿਪਰ ਸਮਾਇਆ।
ਮਹਾਰਾਜ ਜੀ ਦੇ ਨਾਲ ਸਿੱਖ ਨੇ, ਦਾਸ ਨੇ, ਸਤਿਗੁਰੂ ਜੀ ਦੇ ਬਹੁਤ ਸਾਰੇ ਸੇਵਕ ਨਾਲ ਸਨ। ਤੇ ਜਦੋਂ ਸਤਿਗੁਰੂ ਜੀ ਦੁਬਾਰਾ ਉੱਥੇ ਚੱਲ ਕੇ ਆਏ ਤੇ ਇੱਕ ਵਾਰੀ ਪੰਡਿਤ ਵੇਖ ਕੇ ਆਪਣੇ ਹੰਕਾਰ ਦੇ ਵਿੱਚ ਸਮਾਇਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਨੂੰ ਉੱਥੇ ਬੈਠਿਆਂ ਵੇਖਿਆ।
ਗਿਨ ਤਿਲਕ ਸੁਦਵਾਦਿ ਲਾਏ ਬਚ ਗੋਮੁਖ ਹਾਥੀ ਉਠਾਏ।
ਮਹਾਰਾਜ ਜੀ ਨੇ ਵੇਖਿਆ ਕਿ ਪੰਡਿਤ ਮਾਇਆ ਦੇ ਨਸ਼ੇ ਚ ਬੈਠਾ ਹੋਇਆ ਹੈ, ਸਰੀਰ ਤੇ 12 ਤਿਲਕ ਇਹਨੇ ਲਾਏ ਹੋਏ ਨੇ। ਵੈਸ਼ਨਵ ਸੀ ਨਾ, ਜਿਹੜੇ ਵੈਸ਼ਨਵ ਮਤ ਦੇ ਧਾਰਨੀ ਸਰੀਰ ਦੇ 12 ਹਿੱਸਿਆਂ ਤੇ 12 ਤਿਲਕ ਲਾ ਕੇ ਰੱਖਦੇ, ਇਹਨੇ 12 ਤਿਲਕ ਲਾਏ ਹੋਏ ਨੇ। ਹੱਥ ਦੇ ਵਿਚ ਇਹਨੇ ਇੱਕ ਗੋਮੁਖੀ ਮਾਲਾ ਵੀ ਪਕੜੀ ਹੋਈ ਹੈ।
ਬਦ ਆਸਨ ਤਰੇ ਦਸਾਇਓ ਜੁਤ ਸੰਖ ਸਮਾਜ ਟਿਕਾਇਓ।
ਔਰ ਬੜਾ ਆਸਣ ਇਹਨੇ ਥੱਲੇ ਲਾਇਆ ਹੋਇਆ, ਸੰਖ ਰੱਖਿਆ ਹੋਇਆ, ਘੰਟੀ ਰੱਖੀ ਹੋਈ ਹੈ ਵਜਾਉਣ ਵਾਸਤੇ, ਹੋਰ ਵੀ ਬਹੁਤ ਸਾਜੋ ਸਮਾਨ ਪੂਜਾ ਅਰਚਨਾ ਦਾ ਡੱਬਾ ਰੱਖਿਆ ਹੋਇਆ, ਫੁੱਲ ਰੱਖੇ ਹੋਏ ਨੇ। ਬੜਾ ਪਖੰਡ ਦਾ ਜਾਲ ਜਿਹਾ ਵਿਛਾ ਕੇ ਇਹ ਪੰਡਿਤ ਆਸਣ ਤੇ ਬੈਠਾ ਹੋਇਆ ਸੀ।
ਗੁਰ ਬੋਲੇ ਇਕ ਚਿਸ ਓਰੀ ਕੋ ਬਿਪਰ ਕਾਮਤ ਤੋਰੀ।
ਮਹਾਰਾਜ ਜੀ ਆਏ ਪੰਡਿਤ ਦੇ ਕੋਲ ਆ ਕੇ ਸਤਿਗੁਰੂ ਜੀ ਕਹਿੰਦੇ, ਪੰਡਿਤ ਜੀ ਕੀ ਗੱਲ ਹੈ, ਕੀ ਸੋਚ ਰਹੇ ਹੋ ਮਨ ਦੇ ਵਿਚ, ਤੁਸੀਂ ਆਪਣੇ ਮਤ ਵਿਚ ਕੀ ਧਾਰਨ ਕੀਤਾ? ਪੰਡਿਤ ਜੀ ਤੁਸੀਂ ਕਿਹੜੀ ਮਤ ਧਾਰਨ ਕੀਤੀ ਹੈ?
ਕਿਆ ਕਲਪਤ ਮਨ ਮੈਂ ਆਈ ਕਿਮ ਰਿਸ਼ਕੀ ਦਸ਼ਾ ਬਸਾਏ।
ਆਪਣੇ ਮਨ ਦੇ ਵਿਚ ਕੀ ਕਲਪਨਾ ਕੀਤੀ ਹੈ, ਕਿਉਂ ਗੁੱਸੇ ਵਿਚ ਬੈਠੇ ਹੋ? ਤੁਹਾਡਾ ਚਿਹਰਾ ਲੱਗਦਾ ਵੀ ਤੁਸੀਂ ਗੁੱਸੇ ਵਿਚ। ਗੁਰੂ ਅਰਜਨ ਸਾਹਿਬ ਜਾਣੀ ਜਾਣ ਜਾਣਦੇ ਤਾਂ ਸਨ ਵੀ ਗੁੱਸਾ ਕਿਉਂ ਹੈ ਇਹਨੂੰ, ਇਹਨੂੰ ਗੁੱਸਾ ਮੈਨੂੰ ਮੱਥਾ ਜੀ ਟੇਕਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਪੰਡਿਤ ਦੇ ਮੂੰਹ ਕਹਾਣਾ ਚਾਹੁੰਦੇ, ਮਤ ਜੋ ਦੇਣਾ ਚਾਹੁੰਦੇ ਸੀ ਉਹਨੂੰ। ਸਤਿਗੁਰੂ ਜੀ ਕਹਿੰਦੇ, ਪੰਡਿਤ ਜੀ ਬੜੇ ਗੁੱਸੇ ਚ ਬੈਠੇ ਹੋ, ਕੀ ਗੱਲ ਹੈ, ਕੀ ਕਲਪਨਾ ਤੁਹਾਡੇ ਮਨ ਵਿਚ ਆਈ ਹੈ, ਕਿਉਂ ਗੁੱਸੇ ਵਿਚ ਬੈਠੇ ਹੋ? ਤੁਹਾਡੇ ਚਿਹਰੇ ਤੇ ਵੀ ਗੁੱਸਾ ਨਜ਼ਰ ਆ ਰਿਹਾ।
ਸੁਣ ਬਿਪਰ ਪੰਨਿਓ ਅਭਿਮਾਨੀ ਹਮ ਠਾਕਰ ਸੇਵਾ ਛਾਨੀ।
ਸਤਿਗੁਰਾਂ ਦੇ ਬਚਨ ਸੁਣ ਕੇ ਪੰਡਿਤ ਜਿਹੜਾ ਬੜਾ ਅਭਿਮਾਨੀ ਸੀ, ਹੰਕਾਰੀ ਸੀ, ਬੋਲਿਆ, ਕਹਿਣ ਲੱਗਾ, ਗੁਰੂ ਜੀ ਅਸੀਂ ਠਾਕੁਰ ਦੇ ਸੇਵਕ ਹੁੰਦੇ ਹਾਂ, ਠਾਕੁਰ ਜੀ ਦੇ, ਆ ਸਾਹਮਣੇ ਮੇਰੇ ਠਾਕੁਰ ਜੀ ਬੈਠੇ ਨੇ, ਉਹ ਸਾਲ ਗ੍ਰਾਮ ਵੱਲ ਇਸ਼ਾਰਾ ਕਰਕੇ, ਅਸੀਂ ਠਾਕੁਰ ਜੀ ਦੇ ਸੇਵਕ ਹੁੰਦੇ ਹਾਂ, ਅਸੀਂ ਠਾਕੁਰ ਜੀ ਦੀ ਸੇਵਾ ਕੀਤੀ ਹੈ।
ਹੁਣ ਤਿਜ ਬਰ ਜਨਮ ਹਮਾਰਾ ਤਿਮ ਛਤਰੀ ਵੈਸ ਤੁਮਾਰਾ।
ਸਾਡਾ ਜਨਮ ਹੈ ਬ੍ਰਾਹਮਣ ਦਾ, ਮੇਰਾ ਬ੍ਰਾਹਮਣ ਦਾ ਜਨਮ ਹੈ, ਬ੍ਰਾਹਮਣ ਉੱਤਮ ਜੋਨ ਹੈ, ਬ੍ਰਾਹਮਣ ਦਾ ਵਰਣ ਉੱਚਾ ਵਰਣ ਹੈ, ਤੁਹਾਡਾ ਵਰਣ ਹੈ ਛਤਰੀ, ਤੁਸੀਂ ਛਤਰੀਆਂ ਦੇ ਵਰਣ ਵਿਚ ਜਨਮ ਲਿਆ, ਸੋਢੀਆਂ ਦੀ ਕੁਲ ਚ, ਕਿਉਂਕਿ ਸੋਢੀ ਛਤਰੀ ਹੁੰਦੇ ਨੇ, ਛਤਰੀਆਂ ਦੇ ਵਰਣ ਵਿਚ ਤੁਹਾਡਾ ਵੰਸ਼ ਵਿਚ ਜਨਮ ਹੋਇਆ ਤੇ ਮੇਰਾ ਬ੍ਰਾਹਮਣ ਦਾ ਜਨਮ ਹੈ।
ਚਲ ਗਏ ਸਮੀਪ ਅਗਾਰੇ ਮੈਂ ਹਮਕੋ ਬੰਧਨ ਧਾਰੇ।
ਜਿਹੜਾ ਛਤਰੀ ਹੈ ਉਹਨੂੰ ਚਾਹੀਦਾ ਬ੍ਰਾਹਮਣ ਅੱਗੇ ਮੱਥਾ ਟੇਕਣਾ, ਕਿਉਂਕਿ ਬ੍ਰਾਹਮਣ ਉਹਦੇ ਤੇ ਉੱਤਮ ਹੈ, ਸਰਵੋਤਮ ਹੈ, ਬ੍ਰਾਹਮਣ ਨੂੰ ਉਹਨੂੰ ਨਮਸਕਾਰ ਕਰਨੀ ਚਾਹੀਦੀ ਹੈ। ਮੇਰਾ ਬ੍ਰਾਹਮਣ ਦਾ ਜਨਮ ਹੈ ਤੇ ਤੁਸੀਂ ਮੈਨੂੰ ਮੱਥਾ ਨਹੀਂ ਟੇਕਿਆ, ਤੁਸੀਂ ਛਤਰੀ ਹੋ, ਤੁਹਾਨੂੰ ਚਾਹੀਦਾ ਸੀ ਮੈਨੂੰ ਹੱਥ ਜੋੜ ਕੇ ਨਮਸਕਾਰ ਕਰਨੀ, ਮੈਂ ਤੁਹਾਨੂੰ ਸਵਸਥ ਦਿੰਦਾ, ਕਲਿਆਣ ਵਾਸਤੇ ਆਸ਼ੀਰਵਾਦ ਦਿੰਦਾ, ਪਰ ਤੁਸੀਂ ਮੈਨੂੰ ਨਮਸਕਾਰ ਨਹੀਂ ਕੀਤੀ ਔਰ ਮੇਰੇ ਕੋਲੋਂ ਵੇਖ ਕੇ ਮੈਨੂੰ ਅੱਗੇ ਨੂੰ ਲੰਘ ਗਏ, ਚਲੇ ਗਏ।
ਮੈਂ ਸਾਲ ਗ੍ਰਾਮ ਸੁਮਾਨਾ ਪ੍ਰਣਾਮ ਨਾ ਨਿਵ ਕਰ ਠਾਨਾ।
ਤੁਸੀਂ ਅੱਗੋਂ ਲੰਘ ਕੇ ਚਲੇ ਗਏ ਮੇਰੇ ਕੋਲੋਂ ਤੇ ਮੈਨੂੰ ਵੰਦਨਾ ਨਹੀਂ ਕੀਤੀ, ਜੇ ਲੋ ਮੈਨੂੰ ਨਹੀਂ ਕੀਤੀ ਵੰਦਨਾ ਤੇ ਸਾਲ ਗ੍ਰਾਮ ਨੂੰ ਵੀ ਤੁਸੀਂ ਮੱਥਾ ਨਹੀਂ ਟੇਕਿਆ। ਇਹ ਤਾਂ ਸਾਲ ਗ੍ਰਾਮ ਜੀ ਤਾਂ ਭਗਵਾਨ ਨੇ ਤੇ ਭਗਵਾਨ ਜੀ ਨੂੰ ਤਾਂ ਤੁਹਾਨੂੰ ਮੱਥਾ ਟੇਕਣਾ ਚਾਹੀਦਾ ਸੀ, ਤੁਸੀਂ ਇਹਨਾਂ ਨੂੰ ਵੀ ਪ੍ਰਣਾਮ ਨਹੀਂ ਕੀਤੀ। ਚਲੋ ਕੋਲ ਖਲੋ ਕੇ ਮੱਥਾ ਨਾ ਟੇਕਦੇ, ਕੋਲੋਂ ਲੰਘਦੇ ਹੱਥ ਜੋੜ ਕੇ ਹੀ ਸਿਰ ਨਵਾ ਕੇ ਲੰਘ ਜਾਂਦੇ, ਤੁਸੀਂ ਹੱਥ ਜੋੜ ਕੇ ਵੀ ਇਹਨਾਂ ਨੂੰ ਪ੍ਰਣਾਮ ਨਹੀਂ ਕੀਤੀ, ਨਿਮ ਕੇ ਨਮਸਕਾਰ ਨਹੀਂ ਕੀਤੀ।
गुरगादी पर तुम बैठे, गुरगादी पर तुम बैठे अब मान पयो मन तैसे।
तुसी गुरता गद्दी ते बह गए हो इस करके तुहाडे मन च अभिमान आ गया कि तुसी किसे नू अपने तो नीवा समझदे ही नहीं, तुसी सब नू नमस्कार तुसी आके ना ठाकुर जी नू मत्था टेकिया ना मैनू मत्था टेकिया। तुसी गुरता गद्दी ते बैठे हो इहदा मतलब है तुहाडा मन अभिमानी हो गया कि तुसी नमस्कार नहीं कर दे।
सुन बोले गुरु पर बिनो शुभ कर्मन ते तुम ही नो।
गुरु गरीबन वाज सतगुरु सचे पातशाह जी महाराज जी बोले ते महाराज जी पंडित दी गल सुन के कहन लगे पंडित जी सुनो शुभ कर्मन ते तुम ही नो, तुसी शुभ कर्मा तो हीने हो, तुसी कोई चंगा कर्म थोड़ी कर रहे हो, शुभ कर्म जेड़े ने शुभ कर्मा तो तुसी हीने हो।
कर दंब दिखावा सारो ने समझे सार असारो।
तुसी सारा दंब कर रहे हो, दंब करके दिखावा कर रहे हो, ना तुहानू सच दा पता ते ना झूठ दा पता, सार ते असार इना दोहां दा तुहानू कोई ज्ञान नहीं। इत्थे बैठे पखंड रच रहे हो, पखंड कर रहे हो, सार असार दा तुहानू कुछ नहीं पता।
कर कारज कूर पसारा मन तहा पसाए जंजारा।
घर दे जेड़े झूठे पसारे ने, घर दे जेड़े काम ने ओ तां झूठे ने ना, ते घर दे जेड़े झूठे काम ने उना दे विच तुसी अपना मन फसाया होया, घर दे जंजाड़ां विच झंझटां विच तुहाडा मन फसिया होया, ओदे विच तुसी अपना मन लगाया होया।
ए ठाकर सेवा साची तज दई न मत महराची।
ये जेड़ी तुसी ठाकर सेवा कर रहे दे विच तां तुहाडा मन लगा ही नहीं, थोड़ी जिन्नी भी तुहाडी माते दे विच नहीं लगी हुई, रंचक भर भी तुहाडा मन इस सेवा विच नहीं लगा होया।
मन होत जे ठाकर माई हम करत नमो लख ताई।
महाराज जी कहंदे जे तेरा मन परमेश्वर च जुड़िया हुंदा ना ते पंडित जी असी तुहानू मत्था टेक देना सी भी चलो रब दी भगती कर रहा परमेश्वर दी बंदगी कर रहा, जे तुहाडा मन परमेश्वर च जुड़िया हुंदा काल पुरख च जुड़िया हुंदा ते तुहानू मत्था टेक भी देंदे, पर तुहाडा मन तां संसार दे कारजां विच लगा होया, मन घर दे जंजाला विच फसिया होया, तुहानू असी मत्था कहनू टेक दे की समझ के टेक दे कि तुहाडी केड़ी ब्राह्मण दी जाति दे नाल तां कोई कल्ला ब्राह्मण नहीं ना हो जांदा, ब्राह्मण तां होया जिहड़ा ब्रह्म नूं जाण लवे।
सब जान पखंड बिसाला हम चले गए तिस काला।
तेरा ए सारा पखंड समझ के भी तू पखंडी है ते पखंड रच के बैठा है, तेरा ए पखंड जान के समझ के असी इथों अगे लंघ के चले गए, तेनू बुलाया तक नहीं ना तेनू असी नमस्कार कीती, इस करके क्योंकि तू पखंड रच के बैठा सी और तेरे कोलो इथों असी अगे नू चले गए।
सुन तिजने मन मैं जानी गुरपूरन अजमत वानी।
जदों पंडित ने सतगुरां दे वचन सुने ते समझ गया भी इह तां करामाती ने, जेड़े मेरे मन दी हालत जानदे ने भी मैं मन च घरां दे कम सोच रहा सी, घर दे कार विहार सोच रहा सी, मेरा मन घर दे कम्मां च फसिया होया सी, इना तां मेरे मन दी जान लई है। उस वेले पंडित हैरान होया ते समझ गया कि ए गुरु अजमती है, ए गुरु करामाती, कोई साधारण गुरु नहीं।
सब अंतर की लख लीनी अब बंधन तो नै कीनी।
इना ने मेरे सब अंदर दी जान लई है कि मेरे अंदर दी हालत की सी, मेरे मन दी दशा की सी, मेरे मन दी दशा जान के इना ने मैनू अभिबंधन नहीं कीती, इना ने मैनू नमस्कार नहीं कीती।
एक करे मोए कल्याणा सिख बनो गुरु अगवाना।
पंडित हुण सोचण लगा कि ए मेरी कल्याण जरूर कर देणगे, ए मेरी मुक्ति जरूर कर देणगे, मैं इना दा हुण सिख बन जावां ते इना नू अपना गुरु धार लवां। पंडित सोचण लगा मन मन ही मन कि मैं इना नू गुरु धार लवां और मैं इना दा सिख बन जावां।
लख पले तो चित चाई इन संग करो चर्चाई।
पंडित सोचदा भी सिख तां इना दा बनना ही है, सिख बनन तो पहला इना नाल कुछ चर्चा ही कर लवां, चर्चा विचों कुछ ना कुछ तां लभेगा ना। ਜਦੋਂ ਕੋਈ ਗਿਆਨ ਗੋਸ਼ਟੀ ਹੁੰਦੀ ਹੈ, ਚਰਚਾ ਹੁੰਦੀ, ਚਰਚਾ ਚ ਕੁਝ ਨਾ ਕੁਝ ਮਿਲਦਾ, ਪਰ ਚਰਚਾ ਵਾਜਬ ਹੋਣੀ ਚਾਹੀਦੀ ਹੈ। ਬਿਨਾਂ ਗੱਲ ਤੋਂ ਕਿਸੇ ਗੱਲ ਤੇ ਜਿਹਦਾ ਕੋਈ ਕਾਰਨ ਨਹੀਂ ਬਣਦਾ, ਵਜੂਦ ਨਹੀਂ ਬਣਦਾ, ਉਹਦੇ ਤੇ ਚਰਚਾ ਕਰੀ, ਉਹਦੇ ਚ ਕੁਝ ਨਹੀਂ ਨਿਕਲਣਾ। ਪਾਣੀ ਵਿਚ ਮਧਾਣੀ ਪਾ ਕੇ ਕਦੇ ਮੱਖਣ ਨਹੀਂ ਨਿਕਲਿਆ। ਇਸ ਕਰਕੇ ਚਰਚਾ ਵੀ ਜਿਹੜੀ ਹੋਵੇ ਉਹ ਭਲੀ ਹੋਣੀ ਚਾਹੀਦੀ ਹੈ, ਬ੍ਰਹਮ ਚਰਚਾ ਹੋਣੀ ਚਾਹੀਦੀ, ਜਿਹਦੇ ਚ ਕੁਝ ਨਿਕਲੇ। ਪੰਡਿਤ ਨੇ ਸੋਚਿਆ ਕਿ ਮੈਂ ਇਹਨਾਂ ਨਾਲ ਚਰਚਾ ਕਰਾਂ, ਹਾਲਾਂਕਿ ਮੈਂ ਇਹਨਾਂ ਨੂੰ ਗੁਰੂ ਧਾਰਨ ਕਰਾਂਗਾ, ਹੁਣ ਮਨ ਚ ਠਾਣ ਲਈ ਹੈ ਪੰਡਿਤ ਨੇ, ਪਰ ਫਿਰ ਵੀ ਉਹਨੇ ਸੋਚਿਆ ਕਿ ਮੈਂ ਇਹਨਾਂ ਦੇ ਨਾਲ ਕੁਝ ਚਰਚਾ ਕਰਾਂ ਤੇ ਚਰਚਾ ਚ ਕੁਝ ਮੈਨੂੰ ਪ੍ਰਾਪਤ ਹੋਵੇਗਾ।
ਤੁਨ ਪੀਛੇ ਬਣੋ ਦਾਸਾ ਇਮਲਾਕੈ ਬਾਕ ਪ੍ਰਕਾਸ਼ਾ।
ਫਿਰ ਬਾਅਦ ਵਿਚ ਮੈਂ ਇਹਨਾਂ ਦਾ ਦਾਸ ਬਣਾਗਾ, ਇਹਨਾਂ ਦਾ ਸੇਵਕ ਬਣਾਗਾ, ਉਹਦੇ ਤੋਂ ਪਹਿਲਾਂ ਮੈਂ ਇਹਨਾਂ ਦੇ ਨਾਲ ਕੁਝ ਚਰਚਾ ਕਰ ਲਵਾਂ। ਇਹ ਸੋਚ ਕੇ ਪੰਡਿਤ ਜੀ ਉਸ ਵੇਲੇ ਬੋਲੇ, ਗੁਰੂ ਅਰਜਨ ਸਾਹਿਬ ਨੂੰ ਕਹਿਣ ਲੱਗੇ,
ਮੁਝ ਵਿਖੇ ਤਾਂ ਅਵਗੁਣ ਜਾਣਾ ਕਿਮ ਠਾਕਰ ਕੋ ਮੈਂ ਮਾਨਾ।
ਪੰਡਿਤ ਜੀ ਕਹਿਣ ਲੱਗੇ, ਚਲੋ ਮਹਾਰਾਜ ਜੀ, ਮੇਰੇ ਵਿਚ ਤਾਂ ਤੁਸੀਂ ਅਵਗਣ ਵੇਖ ਲਿਆ ਵੀ ਮੇਰਾ ਮਨ ਨਹੀਂ ਸੀ ਟਿਕਿਆ ਹੋਇਆ, ਮੈਨੂੰ ਤੁਸੀਂ ਨਮਸਕਾਰ ਨਹੀਂ ਕੀਤੀ, ਠੀਕ ਹੈ। ਪਰ ਮਹਾਰਾਜ ਜੀ, ਠਾਕੁਰ ਜੀ ਦੀ ਮੂਰਤੀ ਪਈ ਹੈ ਇੱਥੇ, ਸਾਲਗ੍ਰਾਮ ਜੀ ਪਏ ਨੇ, ਇਹਨਾਂ ਨੂੰ ਤੁਸੀਂ ਕਿਉਂ ਨਹੀਂ ਨਮਸਕਾਰ ਕੀਤੀ? ਇਹਨਾਂ ਚ ਕੀ ਔਗਣ ਵੇਖਿਆ? ਤੁਸੀਂ ਸਾਲਗ੍ਰਾਮ ਨੂੰ ਨਮਸਕਾਰ ਕਿਉਂ ਨਹੀਂ ਕੀਤੀ?
ਇਸ ਮੈਂ ਕਿਆ ਦੋਸ਼ ਪਛਾਨਾ, ਸੁਣ ਸਤਿਗੁਰ ਸ਼ਬਦ ਬਖਾਨਾ।
ਇਸ ਠਾਕੁਰ ਜੀ ਵਿਚ ਕੀ ਔਗਣ ਵੇਖ ਲਿਆ, ਇਹਨਾਂ ਵਿਚ ਕੀ ਦੋਸ਼ ਵੇਖ ਲਿਆ? ਮੇਰੇ ਵਿਚ ਤਾਂ ਦੋਸ਼ ਪਛਾਣ ਲਿਆ, ਠੀਕ ਹੈ, ਪਰ ਇਹਨਾਂ ਚ ਕੀ ਦੋਸ਼ ਹੈ? ਆਪ ਜੀ ਕਿਰਪਾ ਕਰਕੇ ਦੱਸੋ। ਇਹ ਸੁਣ ਕੇ ਜਗਤ ਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਪਵਿੱਤਰ ਪਾਵਨ ਸ਼ਬਦ ਉਚਾਰਨ ਕੀਤਾ। ਮੁਕਤੇ ਪੜਤਾ ਟੀਕਾ ਸਾਹਿਤ, ਉਹ ਪਾਵਨ ਸ਼ਬਦ ਦੇ ਵਿਚਾਰ ਆਪਾਂ ਕੱਲ ਦੇ ਪ੍ਰਕਰਨ ਚ ਸਤਿਗੁਰੂ ਕਿਰਪਾ ਕਰਨ ਵਿਚਾਰਾਂਗੇ।
ਜੇ ਬਿਖੈ ਦੰਭ ਕੋ ਨਾਸ਼ਾ, ਬੜ ਠਾਕਰ ਰੂਪ ਪ੍ਰਕਾਸ਼ਾ।
ਐਸਾ ਪਾਵਨ ਸ਼ਬਦ ਹੈ ਜਿਹਦੇ ਵਿਚ ਸਤਿਗੁਰਾਂ ਨੇ ਪਖੰਡ ਦਾ ਖੰਡਨ ਕੀਤਾ ਹੈ, ਔਰ ਜਿਹਦੇ ਵਿਚ ਅਕਾਲ ਪੁਰਖ ਰੂਪੀ ਜਿਹੜਾ ਠਾਕੁਰ ਹੈ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ, ਉਹਦੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਉਹ ਸ਼ਬਦ ਆਪਾਂ ਅਗਲੇ ਪ੍ਰਕਰਨਾਂ ਚ ਵਿਚਾਰਾਂਗੇ। ਸਮੇਂ ਦੇ ਲਿਹਾਜ਼ ਨਾਲ